ਸਮਾਂ ਆਪਣੀ ਚਾਲੇ ਚੱਲਦਾ ਬੀਤਦਾ ਜਾਂਦਾ ਹੈ, ਪਰ ਉਹ ਸਮਾਂ ਸਫਲ ਤੇ ਸੁਹਾਵਣਾ ਹੁੰਦਾ ਜਿਹੜਾ ਸਮਾਂ ਸਤਿਗੁਰਾਂ ਦੀ ਸੰਗਤ ਕਰਦਿਆਂ ਯਾਦ ਚ ਬੀਤੇ, ਪਰਮੇਸ਼ਰ ਦੀ ਯਾਦ ਚ। ਉਹ ਘੜੀਆਂ ਸੁਲੱਖਣੀਆਂ ਨੇ, ਉਹ ਪਲ ਉਹ ਮਹੂਰਤ ਭਲੇ ਨੇ ਜਿਹੜੇ ਗੁਰੂ ਕੀ ਸੰਗਤ ਕਰਦਿਆਂ ਬੀਤਣ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨ, ਇਹ ਸਮਾਂ ਸਫਲ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸੋਢੀ ਸੁਲਤਾਨ ਪਾਤਸ਼ਾਹ, ਸੰਗਤ ਵਿੱਚ ਆ ਕੇ ਬੈਠੇ ਨੇ ਦਰਸ਼ਨ ਦੇਣ ਲਈ। ਵੀ ਦੋਹਰੇ ਸਤਿਗੁਰਾਂ ਦੀ ਸਿਫਤ ਵਿੱਚ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਰਚੇ ਨੇ, ਸਿੰਘਾਸਨ ਸੰਤੋਖ ਪਰ ਸੱਤ ਛਤਰ ਅਬਰਹਾਮ। ਉਹਨਾਂ ਵੀ ਦੋਹਰਿਆਂ ਦੀ ਵਿਆਖਿਆ ਕੱਲ ਦੀ ਕਥਾ ਵਿੱਚ ਆਪਾਂ ਸਰਵਣ ਕੀਤੀ ਹੈ। ਸੰਗਤ ਵਿੱਚ ਸਤਿਗੁਰੂ ਜੀ ਦਰਸ਼ਨ ਦੇ ਰਹੇ ਨੇ, ਜੀਵਾਂ ਦਾ ਭਲਾ ਕਰ ਰਹੇ ਨੇ, ਕਲਿਆਣ ਕਰ ਰਹੇ ਨੇ, ਕਿਰਤਾਰਥ ਕਰ ਰਹੇ ਨੇ। ਆਓ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੋ ਨਰਹੋ। ਐਸੇ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਭ ਸੰਗਤ ਮਹਿ ਬੈਠ ਸੁਹਾਵਤ,
ਗੋਇੰਦਵਾਲ ਸਾਹਿਬ ਜਿੱਥੇ ਗੁਰਦੁਆਰਾ ਬੌਲੀ ਸਾਹਿਬ ਹੈ, ਬੌਲੀ ਸਾਹਿਬ ਦੇ ਨਾਲ ਦੀਵਾਨ ਸਜਿਆ, ਸੰਗਤ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਬੈਠੇ ਸ਼ੋਭਨੀਕ ਹੋ ਰਹੇ ਹਨ।
ਜਿਮ ਮੁਨ ਮਹਿ ਰਘੁਬਰ ਛਬ ਪਾਵਤ,
ਜਿਵੇਂ ਭਗਵਾਨ ਰਾਮ ਚੰਦਰ ਜੀ ਨੂੰ ਲੈ ਗਏ ਸੀ ਨਾ ਵਿਸ਼ਿਸ਼ਟ ਜੀ ਯੱਗ ਕਰਨਾ ਸੀ, ਤੇ ਬੜੇ ਮੁਨੀ ਬੈਠੇ ਜੰਗਲ ਚ, ਉਹਨਾਂ ਮੁਨੀਆਂ ਚ ਸ੍ਰੀ ਰਾਮ ਚੰਦਰ ਜੀ ਬਿਰਾਜ ਰਹੇ ਸੀ। ਇਹ ਉਦਾਹਰਣ ਦੇ ਰਹੇ ਨੇ, ਉਦਾਹਰਣ ਦਾ ਇੱਕ ਪੱਖ ਹੁੰਦਾ, ਸਾਰੇ ਪੱਖ ਨਹੀਂ। ਜਿਵੇਂ ਕੋਈ ਕਹੇ ਤੇਰਾ ਚਿਹਰਾ ਸੂਰਜ ਵਾਂਗੂ ਚਮਕਦਾ, ਤਾਂ ਸੂਰਜ ਤਾਂ ਸਾੜਦਾ ਵੀ ਹੈ, ਪਰ ਉਹਦਾ ਇੱਕੋ ਪੱਖ ਲਿਆ ਜਾਂਦਾ ਵੀ ਸੂਰਜ ਚਮਕਦਾ। ਤੋ ਇਸ ਤਰ੍ਹਾਂ ਉਦਾਹਰਣ ਦੇ ਰਹੇ ਨੇ, ਕਹਿੰਦੇ ਜਿਵੇਂ ਮੁਨੀਆਂ ਚ ਸ੍ਰੀ ਰਾਮ ਚੰਦਰ ਜੀ ਬਿਰਾਜ ਦੇ, ਏਦਾਂ ਸਿੱਖਾਂ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਬਿਰਾਜ ਰਹੇ ਹਨ।
ਉਪਦੇਸ਼ ਹੈ ਸਿੱਖਾਂ ਨੂੰ ਸੁਖ ਇਸ਼ਟ,
ਆਪਣਿਆਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਇਸ਼ਟ ਜੋ ਏਕ ਸਿੱਖਾਂ ਦੇ, ਔਰ ਪਿਆਰਾ ਉਪਦੇਸ਼ ਦੇ ਕੇ ਸਿੱਖਾਂ ਨੂੰ ਨਿਵਾਜ ਰਹੇ ਨੇ।
ਰਾਮ ਸਭਾ ਮਹਿ ਜਥਾ ਵਸਿਸ਼ਟ,
ਜਿਵੇਂ ਵਸ਼ਿਸ਼ਟ ਜੀ ਬੜੇ ਵੱਡੇ ਮਹਾਂਪੁਰਸ਼ ਹੋਏ, ਖਾਲਸਾ ਜੀ ਵਸ਼ਿਸ਼ਟ ਜੀ, ਉਹਨਾਂ ਨੇ ਇੱਕ ਗ੍ਰੰਥ ਲਿਖਿਆ, ਉਸ ਗ੍ਰੰਥ ਦਾ ਨਾਮ ਹੈ ਯੋਗ ਵਸ਼ਿਸ਼ਟ, ਭਗਤੀ ਦਾ ਗ੍ਰੰਥ ਹੈ। ਤੋ ਜਿਵੇਂ ਵਸ਼ਿਸ਼ਟ ਜੀ ਉਪਦੇਸ਼ ਦਿੰਦੇ ਰਾਮ ਚੰਦਰ ਜੀ ਨੂੰ ਸਭਾ ਵਿੱਚ, ਏਦਾਂ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਭਗਤੀ ਦਾ। ਹਾਂਜੀ,
ਸੰਤ ਬਿਲੋਕਤ ਆਨੰਦ ਬਿਲੰਦ,
ਔਰ ਜਿੰਨੇ ਸੰਤ ਜਨ ਨੇ ਉਹ ਮਹਾਰਾਜ ਜੀ ਦੀ ਸੰਗਤ ਵਿੱਚ ਬੈਠੇ ਨੇ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਨੰਦਿਤ ਹੋ ਰਹੇ ਨੇ। ਸੰਤ ਕਿਹੜੇ ਕਿਹੜੇ ਬੈਠੇ ਨੇ? ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ, ਭਾਈ ਮਾਨਕ ਚੰਦ ਜੀ ਬੈਠੇ ਨੇ, ਬਾਬਾ ਸਾਵਣ ਮੱਲ ਜੀ ਬੈਠੇ ਨੇ, ਮਥੋ ਮੁਰਾਰੀ ਜੀ ਬੈਠੇ ਨੇ, ਬੜੇ ਬੜੇ ਨਾਮ ਰਸੀਏ ਸਿੱਖ ਸੰਤ, ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਆਨੰਦਿਤ ਹੋ ਰਹੇ ਹਨ।
ਬ੍ਰਿੰਦ ਚਕੋਰ ਮਨਿੰਦ ਸੋ ਚੰਦ,
ਇਉਂ ਸਮਝ ਲੋ ਵੀ ਇਹ ਜਿੰਨੇ ਸਿੱਖ ਨੇ ਚਕੋਰਾਂ ਬਣ ਕੇ ਬੈਠੇ ਨੇ, ਔਰ ਗੁਰੂ ਰਾਮਦਾਸ ਸਾਹਿਬ ਜੀ ਚੰਦਰਮਾ ਬਣ ਕੇ ਦਰਸ਼ਨ ਦੇ ਰਹੇ ਨੇ। ਜਿਵੇਂ ਚੰਦਰਮਾ ਨੂੰ ਚਕੋਰਾਂ ਇੱਕ ਟੱਕੀ ਲਾ ਕੇ ਵੇਖਦੀਆਂ ਨੇ, ਇਦਾਂ ਗੁਰ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਦੇ ਕਟਕੀ ਲਾ ਕੇ ਦਰਸ਼ਨ ਕਰਦੇ ਹਨ।
ਉਦੈ ਹੋਤ ਸੂਰਜ ਜਿਵੇਂ ਆਵੇ,
ਜਾਂ ਇਉਂ ਕਹਿ ਲੋ ਵੀ ਜਿਵੇਂ ਸਵੇਰੇ ਸੂਰਜ ਚੜੇ, ਸੂਰਜ ਦਾ ਪ੍ਰਕਾਸ਼ ਹੋਵੇ।
ਕਮਲ ਬਦਨ ਸਿੱਖਨ ਬਿਗਸਾਵੇ,
ਤੇ ਸੂਰਜ ਨੂੰ ਵੇਖ ਕੇ ਜਿਵੇਂ ਕਮਲ ਦੇ ਫੁੱਲ ਖਿੜਦੇ ਨੇ, ਏਦਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਸਿੱਖਾਂ ਦੇ ਚਿਹਰੇ ਖਿੜ ਗਏ ਨੇ। ਕਿਉਂਕਿ ਕਈ ਦਿਨਾਂ ਤੋਂ ਸਤਿਗੁਰਾਂ ਦੇ ਦਰਸ਼ਨ ਨਹੀਂ ਸਨ ਹੋਏ, ਗੁਰਸਿੱਖਾਂ ਦੇ ਚਿਹਰੇ ਮੁਰਝਾਏ ਹੋਏ ਸੀ। ਹੁਣ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਹੋਏ ਤਾਂ ਜਿੰਨੇ ਗੁਰਸਿੱਖ ਨੇ ਸਭ ਦੇ ਚਿਹਰੇ ਕਮਲ ਦੇ ਫੁੱਲਾਂ ਵਾਂਗੂ ਖਿੜ ਗਏ ਹਨ।
ਦਾਸਨ ਹਿਰਦੈ ਦੀਪ ਸਮਥਿਰੈ,
ਆਪਣਿਆਂ ਦਾਸਾਂ ਦੇ ਹਿਰਦਿਆਂ ਵਿੱਚ ਜਿਵੇਂ ਕੋਈ ਦੀਵਾ ਨਹੀਂ ਜਗਦਾ, ਏਦਾਂ ਗੁਰੂ ਰਾਮਦਾਸ ਸਾਹਿਬ ਜੀ ਦੀਵਾ ਬਣ ਕੇ ਆਪਣਿਆਂ ਦਾਸਾਂ ਦੇ ਹਿਰਦੇ ਚ ਪ੍ਰਕਾਸ਼ ਦੇ ਨੇ।
ਆਤਮ ਰਤਨ ਪਰਖ ਬੋ ਕਰੈ,
ਔਰ ਉਸ ਗਿਆਨ ਦੇ ਦੀਵੇ ਦੀ ਲੋਹ ਵਿੱਚ ਗੁਰਸਿੱਖ ਆਪਣੇ ਅੰਦਰ ਆਤਮਾ ਰੂਪੀ ਰਤਨ ਨੂੰ ਪਰਖਦੇ ਨੇ, ਆਤਮ ਰਤਨ ਨੂੰ ਪਰਖ ਕੇ ਉਹਨੂੰ ਗ੍ਰਹਿਣ ਕਰਦੇ ਹਨ।
ਕਿਰਪਾ ਦ੍ਰਿਸ਼ਟ ਜਿਸ ਮਾਥੇ ਹੱਥ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕ ਕੇ ਜਿਹਦੇ ਸਿਰ ਤੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪਣਾ ਮੇਰਾ ਭਰਿਆ ਹੱਥ ਧਰਦੇ ਹਨ।
ਬਨੈ ਹੇਮ ਐ ਪਾਰਸ ਨ ਸਾਥ,
ਕਹਿੰਦੇ ਇਉਂ ਉਹ ਸੋਨਾ ਹੋ ਜਾਂਦਾ ਹੈ ਜਿਵੇਂ ਕਿਸੇ ਪਾਰਸ ਨੂੰ ਛੂਹ ਕੇ ਕੋਈ ਧਾਤ ਸੋਨੇ ਦੀ ਹੋ ਜਾਂਦੀ ਹੈ। ਗੁਰੂ ਰਾਮਦਾਸ ਸਾਹਿਬ ਜਿਹਦੇ ਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਜਾਂ ਜਿਹਦੇ ਸਿਰ ਤੇ ਹੱਥ ਧਰਦੇ ਨੇ, ਉਹ ਵੀ ਸੋਨਾ ਹੋ ਜਾਂਦਾ। ਮੇਰਾ ਹੀਰਾ ਰਤਨ ਨਾਮ ਹਰ ਬਸਿਓ, ਗੁਰ ਹੱਥ ਧਰਿਓ ਮੇਰਾ ਮਾਥਾ। ਜਦੋਂ ਮੇਰਾ ਭਰਿਆ ਹੱਥ ਧਰਦੇ ਸਿੱਖ ਦੇ ਸਿਰ ਤੇ, ਤਾਂ ਉਹਨਾਂ ਦੇ ਹਿਰਦੇ ਵਿੱਚ ਨਾਮ ਰੂਪੀ ਰਤਨ ਵਸ ਜਾਂਦਾ ਹੈ।
ਬਾਵਨ ਚੰਦਨ ਢਿੱਗ ਤਰ ਜੈਸੇ,
ਕਹਿੰਦੇ ਜਿਵੇਂ ਬਾਵਨ ਚੰਦਨ ਦੇ ਨੇੜੇ ਵਸਣ ਵਾਲੀ ਲੱਕੜ ਚੰਦਨ ਹੋ ਜਾਂਦੀ ਹੈ। ਬਾਵਨ ਚੰਦਨ ਛੋਟੇ ਆਕਾਰ ਦਾ ਹੁੰਦਾ, ਪੂਰੇ 12 ਸਾਲ ਬਾਅਦ ਜਦੋਂ ਜ਼ਮੀਨ ਚ ਲੱਗ ਜੇ, 12 ਵਰਿਆਂ ਬਾਅਦ ਇਹਦੇ ਚ ਸੁਗੰਧੀ ਆਉਣੀ ਸ਼ੁਰੂ ਹੁੰਦੀ। ਫਿਰ ਇਹਦੇ ਨੇੜੇ ਜਿੰਨੀ ਬਨਸਪਤੀ ਹੁੰਦੀ ਹੈ, ਉਹਦੇ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆਉਣ ਲੱਗ ਪੈਂਦੀ। ਕਹਿੰਦੇ ਜਿਵੇਂ 52 ਚੰਦਨ ਦੇ ਕੋਲ ਵਸਣ ਵਾਲੇ ਜਿਹੜੇ ਦਰਖਤ ਨੇ, ਉਹ ਵੀ 52 ਹੋ ਜਾਂਦੇ ਨੇ। ਏਦਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਪਰਸ ਕੇ ਗੁਰਸਿੱਖ ਸਤਿਗੁਰੂ ਜੀ ਦੇ ਚਰਨਾਂ ਦਾ ਸਪਰਸ਼ ਕਰਕੇ ਆਤਮ ਗਿਆਨ ਨੂੰ ਪ੍ਰਾਪਤ ਹੋ ਰਹੇ ਨੇ। ਜਿਵੇਂ ਮਹਾਰਾਜ ਜੀ ਦੇ ਬਚਨ ਨੇ, ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ਼ਟ, ਹਰ ਸੰਗ ਹਰੀ ਸਤ ਸੰਗ ਭਏ, ਹਰ ਕੰਚਨ ਚੰਦਨ ਕੀਨੇ। ਹਾਂਜੀ,
ਮੁਕਤ ਸਰੂਪ ਸਮੀਪੀ ਤੈਸੇ।
ਹੁਣ 52 ਚੰਦਨ ਕੋਲ ਵਸਣ ਵਾਲੀ ਲੱਕੜ ਚੰਦਨ ਹੋ ਜਾਂਦੀ ਹੈ, ਤੇ ਜਿਹੜੇ ਗੁਰਸਿੱਖ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਵਸਦੇ ਨੇ ਉਹਨਾਂ ਨੂੰ ਕੀ ਮਿਲਦਾ? ਕਹਿੰਦੇ ਉਹਨਾਂ ਨੂੰ ਆਤਮਾ ਦੇ ਸਵਰੂਪ ਦਾ ਗਿਆਨ ਹੋ ਜਾਂਦਾ, ਮੁਕਤੀ ਦੇ ਸਵਰੂਪ ਦਾ ਬੋਧ ਹੋ ਜਾਂਦਾ। ਵੀ ਮੁਕਤੀ ਕਿਸ ਨੂੰ ਕਹਿੰਦੇ ਨੇ? ਉਹ ਮੁਕਤ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਹਨ।
ਕਿਤੇ ਕੁ ਸਮਾਂ ਬੀਤਿਓ ਇਸ ਰੀਤ,
ਇਸੇ ਰੀਤ ਨਾਲ ਕੁਝ ਸਮਾਂ ਬੀਤਿਆ ਹੈ।
ਸਭ ਤੇ ਰਹੇ ਉਦਾਸ ਪ੍ਰਭ ਪ੍ਰੀਤ,
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਭ ਤੋਂ ਉਪਰਾਮ ਤੇ ਉਦਾਸ ਹੋ ਕੇ ਰਹਿੰਦੇ। ਮਹਾਰਾਜ ਜੀ ਪਰਮ ਵੈਰਾਗ ਦੀ ਅਵਸਥਾ ਚ ਹੀ ਰਹਿੰਦੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਉਪਰਾਮ ਹੀ ਰਹਿੰਦੇ ਹਨ।
ਚਤੁਰਥ ਗੁਰੂ ਭਇਓ ਸਿੱਧ ਜਾਣਿਓ,
ਉਧਰ ਸਿੱਧ ਲੋਕ ਜਿਹੜੇ ਸੀ ਗੋਰਖਨਾਥ ਦੇ ਚੇਲੇ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਤੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਜੇ ਨੇ ਬੈਠੇ ਨੇ,
ਹੇਤ ਪਰਖ ਬੇ ਆਵਨ ਠਾਣਿਓ,
ਸਿੱਧਾਂ ਨੇ ਆਖਿਆ ਚਲੋ ਚੱਲ ਕੇ ਪਰਖੀਏ ਵੀ ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਨੇ ਜਾਂ ਕੋਈ ਫਰਕ ਹੈ। ਖਾਲਸਾ ਜੀ, ਆਮ ਕਰਕੇ ਜਦੋਂ ਕੋਈ ਗੱਦੀਆਂ ਚੱਲਦੀਆਂ ਨੇ ਨਾ ਕਿਸੇ ਦੀਆਂ, ਪਹਿਲਾਂ ਕੋਈ ਚੰਗਾ ਮਹਾਂਪੁਰਸ਼ ਹੁੰਦਾ ਬੰਦਗੀ ਵਾਲਾ, ਦੂਜਾ ਉਹਦੀ ਥਾਂ ਤੇ ਹੋਰ ਘੱਟ ਆ ਜਾਂਦਾ, ਤੀਜਾ ਹੋਰ, ਚੌਥਾ ਹੋਰ, ਅੱਗੇ ਅੱਗੇ ਚੱਲ ਕੇ ਸਮਾਪਤ ਹੋ ਜਾਂਦੀ ਹੈ ਗੱਲ। ਸਿੱਧਾਂ ਨੂੰ ਏਦਾਂ ਸੀ ਸ਼ੰਕਾ ਵੀ ਖਬਰੇ ਹੁਣ ਕੋਈ ਘੱਟ ਕਲਾ ਵਾਲੇ ਹੋਣਗੇ, ਜਾ ਕੇ ਪਰਖੀਏ ਵੀ ਉਹਨਾਂ ਦਾ ਹੀ ਰੂਪ ਨੇ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦਾ ਵੀ ਜਾਂ ਕੋਈ ਫਰਕ ਹੈ। ਇਹ ਪਰਖਣ ਵਾਸਤੇ ਜਿੰਨੇ ਸਿੱਧ ਸੀਗੇ ਚੱਲ ਕੇ ਆਏ।
ਜਿਮਤੀ ਰਥ ਪਰ ਯਾਤਰੀ ਆਵੇ,
ਖਾਲਸਾ ਜੀ ਜਿਵੇਂ ਕਿਸੇ ਤੀਰਥ ਦੇ ਉੱਤੇ ਯਾਤਰੂ ਚੱਲ ਕੇ ਆਉਂਦੇ ਨੇ ਤੀਰਥ ਯਾਤਰਾ ਕਰਨ ਲਈ।
ਗੁਰ ਤਨ ਸੁਣ ਤਿਮ ਸਿੱਧ ਸਭ ਧਾਵੇ,
ਏਦਾਂ ਸਿੱਧ ਵੀ ਜਿਵੇਂ ਜਿਵੇਂ ਸਤਿਗੁਰੂ ਜੀ ਗੱਦੀ ਤੇ ਆਉਂਦੇ, ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਆਏ ਉਦੋਂ ਵੀ ਆਏ ਸੀ, ਜਦੋਂ ਗੁਰੂ ਅਮਰਦਾਸ ਸਾਹਿਬ ਗੁਰਗੱਦੀ ਤੇ ਬੈਠੇ ਉਦੋਂ ਵੀ ਆਏ, ਹੁਣ ਗੁਰੂ ਰਾਮਦਾਸ ਸਾਹਿਬ ਜੀ ਬੈਠੇ ਨੇ ਹੁਣ ਫੇਰ ਆਏ ਨੇ ਸਿੱਧ। ਜਿਵੇਂ ਤੀਰਥਾਂ ਉੱਤੇ ਯਾਤਰੂ ਜਾਂਦੇ ਹਨ, ਏਦਾਂ ਇਹ ਸਿੱਧ ਗੁਰਤਾ ਗੱਦੀ ਦੇ ਉੱਤੇ ਗੁਰੂ ਸਾਹਿਬ ਜਦੋਂ ਬੈਠਦੇ ਇਹ ਵੀ ਚੱਲ ਕੇ ਆਉਂਦੇ ਵੀ ਚੱਲ ਕੇ ਦਰਸ਼ਨ ਕਰੀਏ ਨਾਲੇ ਪਰਖ ਕਰੀਏ।
ਗੁਰ ਨਾਨਕ ਗਾਦੀ ਪਰ ਬੈਸੇ,
ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਹਨ।
ਪੂਰ ਕੇ ਉਰ ਲਖੈ ਅਬ ਤੈਸੇ,
ਵੇਖੀਏ ਵੀ ਪੂਰਨ ਨੇ ਕਿ ਅਧੂਰੇ ਨੇ। ਸਿੱਧਾਂ ਨੇ ਸੋਚਿਆ ਵੀ ਪੂਰੇ ਨੇ ਜਾਂ ਅਧੂਰੇ ਨੇ, ਇਹ ਚੱਲ ਕੇ ਪਰਖ ਕੇ ਵੇਖੀਏ।
ਸਤਿਗੁਰ ਸਭਾ ਵਿਖੈ ਸਭ ਆਏ,
ਇਹ ਸਿੱਧ ਮੰਡਲੀ ਜਿੰਨੀ ਬੜੇ ਬੜੇ ਲੰਮੀਆਂ ਉਮਰਾਂ ਵਾਲੇ ਸਿੱਧ ਸੀ, ਇਹ ਸਿੱਧ ਚੱਲ ਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਸਭਾ ਵਿੱਚ ਆਏ ਹਨ।
ਬ੍ਰਿੰਦ ਆਦੇਸ਼ ਆਦੇਸ਼ ਲਾਏ,
ਆਪਾਂ ਜਦੋਂ ਮਿਲਦੇ ਹਾਂ ਇੱਕ ਦੂਜੇ ਨੂੰ ਫਤਿਹ ਗਜਾਉਂਦੇ ਹਾਂ, ਜਾਂ ਕੋਈ ਰਾਮ ਰਾਮ ਕਹਿੰਦਾ, ਕੋਈ ਖੁਦਾ ਵੱਖੋ ਵੱਖਰੇ ਤਰੀਕਿਆਂ ਨਾਲ ਸਲਾਮ ਨਮਸਕਾਰ ਕਰਦੇ ਆ, ਇਹ ਜਦੋਂ ਸਿੱਧ ਮਿਲਦੇ ਆ ਤੇ ਇਹ ਕਹਿੰਦੇ ਆ ਆਦੇਸ਼ ਆਦੇਸ਼। ਇਹ ਸਿੱਧ ਆਏ ਗੁਰੂ ਰਾਮਦਾਸ ਸਾਹਿਬ ਦੀ ਸਭਾ ਚ ਆ ਕੇ ਕਹਿਣ ਲੱਗੇ ਜੀ ਆਦੇਸ਼ ਆਦੇਸ਼। ਏਦਾਂ ਆ ਕੇ ਇਹਨਾਂ ਨੇ ਮਹਾਰਾਜ ਜੀ ਨੂੰ ਬਚਨ ਕਹੇ।
ਕੁਸ਼ਲ ਬੋਝ ਸ਼੍ਰੀ ਪ੍ਰਭ ਸਨਮਾਨੇ,
ਧੰਨ ਗੁਰੂ ਰਾਮਦਾਸ ਸਾਹਿਬ ਨੇ ਅੱਗੋਂ ਜਵਾਬ ਦਿੱਤਾ, ਆਦੇਸ਼ ਤਿਸਾ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹਨੂੰ ਕਰੋ ਆਦੇਸ਼, ਉਸ ਅਕਾਲ ਪੁਰਖ ਨੂੰ, ਉਹਨੂੰ ਨਮਸਕਾਰ ਕਰੋ, ਉਹਦੇ ਅੱਗੇ ਪ੍ਰਣਾਮ ਕਰੋ। ਫਿਰ ਮਹਾਰਾਜ ਜੀ ਨੇ ਸਿੱਧਾਂ ਨੂੰ ਜੀਓ ਆਇਆ ਆਖਿਆ, ਉਹ ਜੀ ਬੈਠੋ। ਵਾਰਤਾਲਾਪ ਸ਼ੁਰੂ ਹੋਈ, ਇੱਕ ਦੂਜੇ ਦਾ ਕੁਸ਼ਲ ਪ੍ਰਸੰਨਤਾ ਸੁਖ ਸੁਨੇਹਾ ਪੁੱਛਿਆ, ਰਾਜੀ ਖੁਸ਼ੀ ਪੁੱਛਿਆ।
ਨਿਕਟ ਬਿਠਾਏ ਹੇਰ ਹਰ ਖਾਨੇ,
ਮਹਾਰਾਜ ਜੀ ਨੇ ਨੇੜੇ ਬਿਠਾ ਲਿਆ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਿੱਧ ਬੜੇ ਖੁਸ਼ ਹੋਏ।
ਪਰਖਣ ਕਾਰਨ ਚਰਚਾ ਰੀਤ,
ਹੁਣ ਪਰਖਣ ਵਾਸਤੇ ਚਰਚਾ ਕਰਨ ਲੱਗੇ ਵੀ ਗੁਰੂ ਸਾਹਿਬ ਜੀ ਦੀ ਪਰਖ ਕਰਨੀ ਹੈ, ਤੋਂ ਚਰਚਾ ਦੀ ਆਰੰਭਤਾ ਕੀਤੀ ਇਹਨਾਂ ਨੇ।
ਬੋਲੇ ਜੇ ਮੁਖ ਸਿੱਧ ਬਨੀਤ,
ਜਿਹੜੇ ਇਹਨਾਂ ਚੋਂ ਸਿਆਣੇ ਸਿੱਧ ਸੀ ਉਹ ਬੇਨਤੀ ਰੂਪ ਚ ਬੋਲੇ ਨੇ, ਇਹ ਨੀ ਵੀ ਹੰਕਾਰ ਨਾਲ, ਬੇਨਤੀ ਰੂਪ ਦੇ ਵਿੱਚ ਬੋਲੇ ਸਤਿਗੁਰਾਂ ਨੂੰ, ਕਹਿਣ ਲੱਗੇ
ਸ਼੍ਰੀ ਗੁਰ ਤੁਮਰੀ ਸੰਗਤ ਵਿਖੈ।
ਕਹਿਣ ਲੱਗੇ ਸਤਿਗੁਰੂ ਜੀ ਜਿਹੜੀ ਤੁਹਾਡੀ ਸੰਗਤ ਹੈ, ਤੁਹਾਡੇ ਸਿੱਖ ਨੇ,
ਨਹਿ ਅਸ਼ਟਾਂਗ ਯੋਗ ਕਹੋ ਸਿੱਖੈ,
ਤੁਹਾਡੀ ਸੰਗਤ ਵਿੱਚ ਅਸ਼ਟਾਂਗ ਡੰਡੋਤ ਅਸ਼ਟਾਂਗ ਯੋਗ ਨਹੀਂ ਕੀਤਾ ਜਾਂਦਾ, ਕਿਉਂਕਿ ਯੋਗ ਦੇ ਅੱਠ ਅੰਗ ਨੇ, ਧਿਆਨ ਹੈ, ਧਾਰਨਾ ਹੈ, ਸਮਾਧੀ ਹੈ, ਆਸਣ ਹੈ, ਪ੍ਰਾਣਾਯਾਮ ਹੈ, ਯਮ ਨੇਮ ਆਦਿਕ ਅੱਠ ਸਾਧਨ ਨੇ ਇਹਨਾਂ ਦੇ, ਅੱਠ ਅੰਗ ਨੇ ਯੋਗ ਦੇ। ਕਹਿੰਦੇ ਜੀ ਜਿਹੜੀ ਤੁਹਾਡੀ ਸੰਗਤ ਹੈ ਉਹ ਇਹਨਾਂ ਯੋਗ ਦੇ ਅੱਠ ਅੰਗਾਂ ਨੂੰ ਨਹੀਂ ਧਾਰਦੀ, ਤੁਹਾਡੀ ਸੰਗਤ ਨਾ ਪ੍ਰਾਣਾਯਾਮ ਕਰਦੀ ਹੈ, ਤੁਹਾਡੀ ਸੰਗਤ ਨਾ ਆਸਣ ਜਿਹੜੇ ਸਾਡੇ 84 ਆਸਣ ਨੇ ਉਹ ਨਹੀਂ ਕਰਦੇ, ਤੇ ਜਿਹੜੇ ਸਾਡੇ ਅੱਠ ਅੰਗ ਨੇ ਯੋਗ ਦੇ ਇਹ ਤੁਹਾਡੇ ਸਿੱਖ ਧਾਰਨ ਨਹੀਂ ਕਰਦੇ।
ਮਨ ਥਿਰ ਹੋਏ ਨਾ ਯੋਗ ਬਹੀਨੇ,
ਸਾਡਾ ਇਹ ਸਿਧਾਂਤ ਹੈ ਯੋਗ ਮਤ ਦਾ ਕਿ ਮਨ ਦੀ ਇਕਾਗਰਤਾ ਯੋਗ ਤੋਂ ਬਿਨਾਂ ਨਹੀਂ ਹੁੰਦੀ, ਯੋਗ ਸਾਧਨਾ ਤੋਂ ਬਿਨਾਂ ਮਨ ਇਕਾਗਰ ਨਹੀਂ ਹੁੰਦਾ, ਇਹ ਸਾਡੇ ਯੋਗ ਮਤ ਦਾ ਸਿਧਾਂਤ ਹੈ। ਇਹਨਾਂ ਦਾ ਮੁੱਖ ਸੂਤਰ ਹੈ ਯੋਗਾ ਚਿਤ ਵਿਰਤੀ ਨਿਰੋਧਾ, ਯੋਗ ਦੁਆਰਾ ਹੀ ਮਨ ਦੀਆਂ ਬਿਰਤੀਆਂ ਨੂੰ ਰੋਕਿਆ ਜਾ ਸਕਦਾ, ਇਹ ਸਿਧਾਂਤ ਹੈ ਯੋਗੀਆਂ ਦਾ। ਕਹਿੰਦੇ ਤੁਹਾਡੇ ਸਿੱਖ ਤਾਂ ਯੋਗ ਕਰਦੇ ਨਹੀਂ, ਯੋਗ ਤੋਂ ਬਿਨਾਂ ਮਨ ਨਹੀਂ ਰੁਕਦਾ, ਮਨ ਇਕਾਗਰ ਨਹੀਂ ਹੁੰਦਾ।
ਮਨ ਥਿਰ ਬਿਨ ਨਹਿ ਆਤਮ ਚੀਨੇ,
ਤੇ ਜਦੋਂ ਤੱਕ ਮਨ ਨਹੀਂ ਰੁਕਦਾ, ਮਨ ਇਕਾਗਰ ਨਹੀਂ ਹੁੰਦਾ, ਉਦੋਂ ਤੱਕ ਆਤਮਾ ਨਹੀਂ ਵੇਖੀ ਜਾ ਸਕਦੀ, ਆਤਮਾ ਦੇ ਦਰਸ਼ਨ ਨਹੀਂ ਹੁੰਦੇ। ਉਦੋਂ ਤੱਕ ਆਤਮਾ ਦਾ ਗਿਆਨ ਨਹੀਂ ਹੁੰਦਾ ਜਦੋਂ ਤੱਕ ਮਨ ਨਹੀਂ ਰੁਕਦਾ।
ਆਤਮ ਜਾਣੇ ਬਿਨਾ ਨਾ ਜੁਗਤ,
ਆਤਮਾ ਨੂੰ ਜਾਣੇ ਬਿਨਾ ਜੁਗਤੀ ਨਹੀਂ ਆਉਂਦੀ ਪਰਮਾਤਮਾ ਦੇ ਵਿੱਚ ਭੇਦ ਹੋਣ ਦੀ। ਜਦੋਂ ਤੱਕ ਆਤਮਾ ਨੂੰ ਨਾ ਜਾਣੀਏ ਉਦੋਂ ਤੱਕ ਜੁਗਤ ਦੀ ਪ੍ਰਾਪਤੀ ਨਹੀਂ ਹੁੰਦੀ।
ਜੁਗਤ ਬਿਨਾ ਕਿਮ ਹੋਏ ਨਾ ਮੁਕਤ,
ਤੇ ਜੁਗਤੀ ਬਿਨਾ ਮੁਕਤੀ ਕਿਵੇਂ ਹੋਵੇਗੀ, ਤੁਹਾਡੇ ਸਿੱਖ ਮੁਕਤ ਕਿਵੇਂ ਹੋਣਗੇ? ਕਿਉਂਕਿ ਅੱਠ ਅੰਗ ਨੇ ਯੋਗ ਦੇ, ਤੁਹਾਡੇ ਸਿੱਖ ਕਰਦੇ ਨਹੀਂ। ਯੋਗ ਬਿਨਾ ਮਨ ਨਹੀਂ ਰੁਕਦਾ, ਰੁਕੇ ਮਨ ਬਿਨਾ ਆਤਮਾ ਦਾ ਗਿਆਨ ਨਹੀਂ ਹੁੰਦਾ, ਆਤਮਾ ਦੇ ਗਿਆਨ ਬਿਨਾ ਜੁਗਤੀ ਨਹੀਂ ਹੁੰਦੀ, ਜੁਗਤੀ ਬਿਨਾ ਮੁਕਤੀ ਨਹੀਂ ਹੁੰਦੀ। ਏਦਾਂ ਸਿੱਧਾ ਨੇ ਪੁੱਛਿਆ,
ਮੁਕਤ ਬਿਨਾ ਬੰਧਨ ਮਹਿ ਰਹੇ।
ਤੇ ਜੇ ਮੁਕਤੀ ਨਾ ਹੋਵੇਗੀ ਫਿਰ ਇਹ ਬੰਧਨ ਚ ਰਹਿਣਗੇ, ਕਿਉਂਕਿ ਮੁਕਤੀ ਦਾ ਮਤਲਬ ਹੈ ਬੰਧਨ, ਬੰਧਨਾਂ ਤੋਂ ਰਹਿਤ ਹੋ ਜਾਣਾ। ਜੇ ਇਹਨਾਂ ਦੀ ਮੁਕਤੀ ਨਾ ਹੋਈ ਤੇ ਫਿਰ ਇਹ ਬੰਧਨ ਵਿੱਚ ਰਹਿਣਗੇ।
ਓ ਗੁਰ ਸਿੱਖੀ ਮੈਂ ਕਿਆ ਲਹਿ,
ਤੇ ਫਿਰ ਤੁਹਾਡੀ ਸਿੱਖੀ ਧਾਰ ਕੇ ਇਹਨਾਂ ਨੂੰ ਕੀ ਲੱਭਿਆ? ਜੇ ਮੁਕਤੀ ਨਾ ਹੋਏ ਤਾਂ ਫਿਰ ਤਾਂ ਤੁਹਾਡੇ ਸਿੱਖ ਬਣੇ ਚਾਹੇ ਨਾ ਬਣੇ ਫਿਰ ਤਾਂ ਇੱਕੋ ਹੀ ਗੱਲ ਹੈ, ਫਿਰ ਤੁਹਾਡੀ ਸਿੱਖੀ ਧਾਰਨ ਕਰਕੇ ਇਹਨਾਂ ਨੂੰ ਕੀ ਪ੍ਰਾਪਤ ਹੋਵੇਗਾ?
ਇਹ ਸ਼ੰਕਾ ਹਮਰੇ ਮਨ ਮਾਹੀ,
ਗੁਰੂ ਜੀ ਇਹ ਸ਼ੰਕਾ ਸਾਡੇ ਮਨ ਵਿੱਚ ਹੈ।
ਸਿੱਖੀ ਧਾਰ ਪਾਈਅਤ ਕੁਛ ਨਾਹੀ,
ਤੁਹਾਡੀ ਸਿੱਖੀ ਧਾਰਨ ਕਰਕੇ ਤੁਹਾਡੇ ਸਿੱਖਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ, ਤੇ ਫਿਰ ਸਿੱਖੀ ਕਿਉਂ ਧਾਰਨ, ਕਿਉਂ ਤੁਹਾਡੇ ਸਿੱਖ ਬਣਨ?
ਸੁਣ ਸ਼੍ਰੀ ਸਤਿਗੁਰ ਉਤਰ ਦੀਨਸ।
ਜਦੋਂ ਸਿੱਧਾਂ ਨੇ ਇਹ ਸ਼ੰਕਾ ਪ੍ਰਗਟ ਕੀਤਾ ਗੁਰੂ ਚਰਨਾਂ ਚ, ਸੁਣ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨਾਂ ਨੂੰ ਉੱਤਰ ਦਿੱਤਾ, ਜਵਾਬ ਦਿੱਤਾ।
ਜੋਗ ਆਸਰੇ ਜਿਸ ਕੋ ਲੀਨਸ।
ਮਹਾਰਾਜ ਜੀ ਕਹਿਣ ਲੱਗੇ, ਸਿੱਧੋ ਜਿਹੜੇ ਯੋਗ ਦੀ ਤੁਸੀਂ ਗੱਲ ਕਰਦੇ ਹੋ, ਯੋਗ ਵੀ ਤਾਂ ਕਿਸੇ ਦੇ ਆਸ਼ਰਿਤ ਹੈ, ਉਹ ਯੋਗ ਜਿਸ ਦੇ ਆਸ਼ਰਿਤ ਹੈ।
ਸੋ ਸਤ ਨਾਮ ਹਮਾਰੇ ਮਤ ਮੈਂ,
ਇਹ ਯੋਗ ਆਸ਼ਰਿਤ ਹੈ ਪਰਮੇਸ਼ਰ ਦੇ ਸੱਚੇ ਨਾਮ ਦੇ ਆਸ਼ਰੇ ਤੇ। ਨਾਮ ਬਿਨਾਂ ਯੋਗ ਕਿਹੜੇ ਕੰਮ ਦਾ? ਨਾਮ ਦੇ ਆਸ਼ਰਿਤ ਹੈ ਨਾ ਯੋਗ। ਮਹਾਰਾਜ ਜੀ ਕਹਿੰਦੇ ਜਿਸ ਦੇ ਆਸ਼ਰਿਤ ਤੇ ਯੋਗ ਹੈ ਉਹ ਸੱਚਾ ਨਾਮ ਸਾਡੇ ਮਤ ਵਿੱਚ ਸਾਡੇ ਪੰਥ ਵਿੱਚ ਅਸੀਂ ਆਪਣਿਆਂ ਸਿੱਖਾਂ ਨੂੰ ਬਖਸ਼ਿਆ।
ਜਿਸ ਕੋ ਸਿਮਰਤ ਨਿਸ ਦਿਨ ਚਿਤ ਮੈਂ,
ਸਾਡੇ ਸਿੱਖ ਰਾਤ ਦਿਨ ਜਿਸ ਨਾਮ ਦੇ ਆਸਰੇ ਯੋਗ ਹੈ ਉਸ ਨਾਮ ਨੂੰ ਸਾਡੇ ਸਿੱਖ ਰਾਤ ਦਿਨ ਮਨ ਇਕਾਗਰ ਕਰਕੇ ਜਪਦੇ ਨੇ, ਉਹਦੇ ਨਾਲ ਮਨ ਇਕਾਗਰ ਹੋ ਜਾਂਦਾ। ਤੁਸੀਂ ਯੋਗ ਨਾਲ ਮਨ ਇਕਾਗਰ ਕਰਦੇ ਹੋ, ਸਾਡੇ ਸਿੱਖ ਨਾਮ ਦੀ ਕਮਾਈ ਨਾਲ ਆਪਣਾ ਮਨ ਇਕਾਗਰ ਕਰਦੇ ਹੈ, ਤੇ ਨਾਮ ਦੇ ਆਸ਼ਰਿਤ ਯੋਗ ਹੈ। ਫਿਰ ਜਿਹੜਾ ਆਸਰਾ ਹੁੰਦਾ ਉਹ ਜ਼ਿਆਦਾ ਤਾਕਤ ਵਾਲਾ ਹੋਇਆ ਨਾ, ਜ਼ਿਆਦਾ ਬਲਵਾਨ ਹੋਇਆ। ਮਹਾਰਾਜ ਜੀ ਕਹਿੰਦੇ ਉਹ ਸੱਚਾ ਨਾਮ ਸਾਡੇ ਸਿੱਖ ਰਾਤ ਦਿਨ ਜਪਦੇ ਹਨ।
ਪ੍ਰੇਮਾ ਭਗਤ ਜਾਗ ਜਬ ਆਵਹਿ,
ਨਾਮ ਸਿਮਰਨ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ, ਜਦੋਂ ਸਾਡੇ ਸਿੱਖਾਂ ਦੇ ਹਿਰਦਿਆਂ ਚ ਪ੍ਰੇਮਾ ਭਗਤੀ ਉਤਪੰਨ ਹੋ ਆਉਂਦੀ ਹੈ,
ਅਪਰ ਵਸਤ ਮਹਿ ਬ੍ਰਿਤੀ ਨ ਲਾਵਹਿ,
ਫਿਰ ਉਹਨਾਂ ਦੀ ਬ੍ਰਿਤੀ ਕਿਸੇ ਹੋਰ ਵਸਤੂ ਚ ਲੱਗਦੀ ਨਹੀਂ, ਕਿਸੇ ਹੋਰ ਵਸਤੂ ਚ ਉਹਨਾਂ ਦਾ ਧਿਆਨ ਲੱਗਦਾ ਹੀ ਨਹੀਂ, ਕੇਵਲ ਪ੍ਰੇਮਾ ਭਗਤੀ ਵਿੱਚ ਹੀ ਸੁਰਤ ਜੁੜੀ ਰਹਿੰਦੀ ਹੈ।
ਨਿੱਧ ਸਿੱਧ ਬਹੁ ਅਜਮਤ ਦਿਖਰਾਵਤ,
ਇਹ ਸਿੱਧੋ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਨੇ, ਅਜਮਤਾਂ ਨੇ, ਤੁਸੀਂ ਆਪਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਲੋਕਾਂ ਨੂੰ ਵਿਖਾਉਂਦੇ ਹੋ।
ਨਿਜ ਕੀਰਤ ਜਗ ਵਿਖੇ ਵਧਾਵਤ,
ਹੋਰ ਉਹ ਰਿੱਧੀਆਂ ਸਿੱਧੀਆਂ ਲੋਕਾਂ ਨੂੰ ਵਿਖਾ ਕੇ ਆਪਣੀ ਕੀਰਤੀ ਕਰਾਉਂਦੇ ਹੋ, ਲੋਕਾਂ ਕੋਲੋਂ ਆਪਣੀ ਸੋਭਾ ਕਰਾਉਂਦੇ ਹੋ ਵੀ ਤੁਹਾਡਾ ਸੁਜਸ ਹੋਵੇ। ਹਾਂਜੀ,
ਤਿੰਨ ਕੋ ਛੋਰ ਨਾਮ ਬ੍ਰਿਤ ਅਟਕੀ।
ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਸਿੱਖ ਨੇ ਉਹ ਨਾਮ ਦੀ ਕਮਾਈ ਕਰਦੇ ਨੇ, ਪ੍ਰੇਮਾ ਭਗਤੀ ਉਹਨਾਂ ਅੰਦਰ ਜਾਗਦੀ ਆ, ਨਿੱਧੀਆਂ ਸਿੱਧੀਆਂ ਆਉਂਦੀਆਂ ਉਹਨਾਂ ਦੇ ਕੋਲ, ਪਰ ਉਹ ਰਿੱਧੀਆਂ ਸਿੱਧੀਆਂ ਤੋਂ ਆਪਣੀ ਬਿਰਤੀ ਨੂੰ ਉਲਟਾ ਕੇ ਪਰਮੇਸ਼ਰ ਦੇ ਨਾਮ ਚ ਆਪਣੀ ਬਿਰਤੀ ਨੂੰ ਅਟਕਾ ਕੇ ਰੱਖਦੇ ਆ। ਅੱਜ ਅੰਮ੍ਰਿਤ ਵੇਲੇ ਗੁਰਦੇਵ ਨੇ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਨੇ ਸੋਰਠ ਦੀ ਵਾਰ ਚ, ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਬ ਲਾਏ, ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਉਹ ਪਿੱਛੇ ਆ ਜਾਂਦੀਆਂ ਪਰ ਉਹ ਅੰਗੀਕਾਰ ਨਹੀਂ ਕਰਦੇ ਨਾਮ ਜਪਣ ਵਾਲੇ। ਮਹਾਰਾਜ ਜੀ ਕਹਿੰਦੇ ਸਿੱਧੋ ਤੁਹਾਡੇ ਕੋਲ ਆਵੇ ਤੇ ਤੁਸੀਂ ਲੋਕਾਂ ਨੂੰ ਵਿਖਾ ਕੇ ਆਪਣੀ ਪੂਜਾ ਕਰਾਉਂਦੇ ਹੋ, ਆਪਣੀ ਕੀਰਤੀ ਕਰਾਉਂਦੇ ਵੀ ਲੋਕ ਸਾਡੀ ਸੋਭਾ ਕਰਨ, ਪਰ ਸਾਡੇ ਜਿਹੜੇ ਸਿੱਖ ਨੇ ਉਹ ਇਹਨਾਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਨੂੰ ਛੱਡ ਕੇ ਪਰਮੇਸ਼ਰ ਦੇ ਨਾਮ ਚ ਆਪਣੀ ਬਿਰਤੀ ਨੂੰ ਜੋੜਦੇ ਹਨ।
ਭੂਲ ਜਾਤ ਸਭ ਹੀ ਸੁਧ ਘਟਕੀ,
ਉਹ ਆਪਣੇ ਹਿਰਦੇ ਚ ਸਭ ਵਿਵਹਾਰਾਂ ਦੀ ਸੋਝੀ ਨੂੰ ਭੁਲਾ ਦਿੰਦੇ ਨੇ। ਦੁਨੀਆਦਾਰੀ ਦੇ ਜਿਤਨੇ ਵਿਵਹਾਰ ਨੇ ਉਹਨਾਂ ਤੋਂ ਪਰਾਮ ਹੋ ਜਾਂਦੇ ਹਨ।
ਏਕ ਰੰਗ ਮਹਿਰ ਪਿਓ ਰਹੰਤਾ,
ਸਾਡੇ ਸਿੱਖ ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ ਉਹ ਕੇਵਲ ਇੱਕ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਹੀ ਰੰਗੇ ਰਹਿੰਦੇ ਹਨ।
ਬ੍ਰਿਤ ਸਥਿਰਤਾ ਜਬ ਹੈ ਲਹੰਤਾ,
ਉਹਨਾਂ ਦੀ ਬਿਰਤੀ ਸਥਿਰ ਹੋ ਜਾਂਦੀ ਹੈ। ਜਦੋਂ ਉਹਨਾਂ ਦੀ ਬਿਰਤੀ ਸਥਿਤ ਹੋ ਜਾਂਦੀ ਯਾਨੀ ਕਿ ਟਿਕ ਜਾਂਦੀ ਹੈ,
ਪ੍ਰਭ ਕੀ ਕਿਰਪਾ ਹੋਏ ਤਤਕਾਲਾ,
ਕਹਿੰਦੇ ਫਿਰ ਤਤਕਾਲ ਹੀ ਉਹਨਾਂ ਤੇ ਪਰਮੇਸ਼ਰ ਦੀ ਪ੍ਰਭੂ ਦੀ ਦਇਆ ਹੋ ਜਾਂਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਤੁਹਾਨੂੰ ਯੋਗ ਸਾਧਨਾ ਸਾਧਣੀ ਪੈਂਦੀ, ਪਹਿਲਾਂ ਅਠੰਗ ਯੋਗ ਦੇ ਉਹ ਸਾਧ ਦਿਓ, ਫਿਰ ਧਾਰਨਾ ਧਿਆਨ ਸਮਾਧੀ ਬਣਾ ਕੇ ਅੰਤਸ਼ਕਰਨ ਨੂੰ ਸ਼ੁੱਧ ਕਰਕੇ ਮਨ ਇਕਾਗਰ ਕਰ ਦਿਓ, ਫਿਰ ਰਿੱਧੀਆਂ ਸਿੱਧੀਆਂ ਚ ਭਟਕ ਜਾਂਦੇ ਹੋ, ਅੱਗੇ ਨਹੀਂ ਵਧਦੇ। ਪਾਤਸ਼ਾਹ ਕਹਿੰਦੇ ਸਾਡੇ ਸਿੱਖ ਨਾਮ ਦੀ ਕਮਾਈ ਕਰਕੇ ਪ੍ਰੇਮਾ ਭਗਤੀ ਨੂੰ ਜਗਾਉਂਦੇ ਹੈ, ਉਹਨਾਂ ਦੀ ਬਿਰਤੀ ਇਕਾਗਰ ਹੁੰਦੀ, ਰਿੱਧੀਆਂ ਸਿੱਧੀਆਂ ਫੁਰਦੀਆਂ ਨੇ ਉਹਨਾਂ ਨੂੰ ਵੀ, ਪਰ ਉਹਨਾਂ ਵਿੱਚ ਲੰਪਟ ਨਹੀਂ ਹੁੰਦੇ। ਰਿੱਧ ਸਿੱਧ ਅਵਰਾ ਸਾਧ ਜਾਣ ਕੇ ਤਿਆਗ ਦਿੰਦੇ ਨੇ ਤੇ ਫਿਰ ਉਹਨਾਂ ਤੇ ਪ੍ਰਭੂ ਦੀ ਕਿਰਪਾ ਵਰਤਦੀ ਹੈ।
ਹੋਇਆ ਵੈ ਤਬ ਗਿਆਨ ਸੁਖਾਲਾ,
ਜਦੋਂ ਪ੍ਰਭੂ ਦੀ ਕਿਰਪਾ ਹੁੰਦੀ ਹੈ ਤਾਂ ਫਿਰ ਉਹਨਾਂ ਗੁਰਸਿੱਖਾਂ ਦੇ ਹਿਰਦਿਆਂ ਚ ਆਤਮ ਗਿਆਨ, ਜਿਸ ਨੂੰ ਬ੍ਰਹਮ ਗਿਆਨ ਕਹਿੰਦੇ ਹਨ, ਉਹ ਗਿਆਨ ਫਿਰ ਸੁਖਾਲੇ ਢੰਗ ਨਾਲ ਹੀ ਉਤਪੰਨ ਹੋ ਆਉਂਦਾ ਹੈ। ਹਾਂਜੀ,
ਆਤਮ ਗਿਆਨ ਅਚਲ ਜਬ ਪਾਵ ਹੈ,
ਆਤਮਾ ਦਾ ਉਹ ਗਿਆਨ ਜੋ ਅਚਲ ਹੈ, ਜਿਹੜਾ ਚਲਾਏ ਮਾਨ ਨਹੀਂ ਹੁੰਦਾ, ਐਸੇ ਅਚਲ ਆਤਮ ਗਿਆਨ ਨੂੰ ਜਦੋਂ ਸਿੱਖ ਪ੍ਰਾਪਤ ਕਰਦੇ ਹਨ,
ਰਜ ਮਹਿ ਸਰਬ ਜਗਤ ਲਖ ਪਾਵ ਹੈ,
ਉਹ ਫਿਰ ਇਸ ਜਗਤ ਨੂੰ ਇਉਂ ਸਮਝਦੇ ਨੇ ਜਿਵੇਂ ਰੱਸੀ ਚ ਸੱਪ ਦੀ ਕਲਪਨਾ ਹੀ ਹੁੰਦੀ ਹੈ ਨਾ, ਉਹ ਸੱਪ ਹੁੰਦਾ ਨਹੀਂ। ਕਹਿੰਦੇ ਇਸੇ ਤਰ੍ਹਾਂ ਇਸ ਜਗਤ ਨੂੰ ਅਸਾਰ ਸਮਝ ਕੇ ਬ੍ਰਹਮ ਵਿੱਚ ਇਸ ਜਗਤ ਦੀ ਕਲਪਨਾ ਹੀ ਸਮਝਦੇ ਨੇ ਵੀ ਇਹ ਹੈ ਨਹੀਂ, ਕੇਵਲ ਬ੍ਰਹਮ ਕਰਕੇ ਭਾਸ ਰਿਹਾ ਹੈ।
ਮ੍ਰਿਗ ਤ੍ਰਿਸ਼ਨਾ ਕੋ ਨੀਕੇ ਜਾਨੀ,
ਉਹ ਸਮਝ ਜਾਂਦੇ ਨੇ ਵੀ ਇਹ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ, ਦਿਸ ਰਿਹਾ ਪਰ ਹੈ ਨਹੀਂ। ਰੇਤ ਚਮਕਦੀ ਨਾ ਦੂਰੋਂ, ਏਦਾਂ ਜਾਪਦਾ ਜਿਵੇਂ ਪਾਣੀ ਹੈ, ਪਰ ਹੁੰਦਾ ਤਾਂ ਨਹੀਂ, ਉਹ ਪਿਆਸ ਤਾਂ ਨਹੀਂ ਬੁਝਾਉਂਦਾ। ਕਹਿੰਦੇ ਏਦਾਂ ਇਹ ਸੰਸਾਰ ਨੂੰ ਉਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਸਮਝਦੇ ਨੇ ਵੀ ਇਹ ਦਿਸ ਰਿਹਾ ਪਰ ਇਹ ਹੈ ਨਹੀਂ।
ਨਹਿ ਦੋਰਹਿ ਮ੍ਰਿਗ ਮਨ ਹਿਤ ਪਾਨੀ,
ਉਹਨਾਂ ਦਾ ਮਨ ਫਿਰ ਸੰਸਾਰ ਦੇ ਨਾ ਪਦਾਰਥਾਂ ਪਿੱਛੇ ਦੌੜਦਾ ਨਹੀਂ ਹੈ। ਜਦੋਂ ਦੇਸੀ ਗਿਆ ਵੀ ਇਹ ਮ੍ਰਿਗ ਤ੍ਰਿਸ਼ਨਾ ਦਾ ਪਾਣੀ, ਇਹਦੇ ਨਾਲ ਪਿਆਸ ਨਹੀਂ ਬੁੱਝਣੀ, ਏਦਾਂ ਫਿਰ ਉਹਨਾਂ ਗੁਰਸਿੱਖਾਂ ਤੇ ਗੁਰਮੁਖਾਂ ਦਾ ਮਨ ਸੰਸਾਰ ਦੇ ਪਦਾਰਥਾਂ ਦੇ ਪਾਣੀ, ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨੂੰ ਪੀਣ ਲਈ ਨਹੀਂ ਭੱਜਦਾ, ਯਾਨੀ ਕਿ ਉਹਨਾਂ ਦਾ ਮਨ ਰੱਜ ਜਾਂਦਾ ਹੈ, ਅੰਦਰ ਤ੍ਰਿਪਤ ਸੰਤੋਖਿਆ ਵਾਲੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਭਾਵਾ ਭਾਵਾ ਬਿਲਾ ਵਹਿ ਸਾਰੋ,
ਹੋਣਾ ਨਾ ਹੋਣਾ, ਇਹ ਹੈ ਇਹ ਨਹੀਂ ਹੈ, ਇਹ ਦੋ ਵਿਚਾਰਾਂ ਨੇ ਨਾ, ਇਹ ਹੈ ਇਹ ਨਹੀਂ ਹੈ, ਇਹ ਦੋਵੇਂ ਵਿਚਾਰਾਂ ਉਹਨਾਂ ਦੇ ਹਿਰਦੇ ਚੋਂ ਚਲੀਆਂ ਜਾਂਦੀਆਂ ਨੇ।
ਨਿਜ ਸਰੂਪ ਹੀ ਲਖੈ ਪਸਾਰੋ,
ਉਹ ਆਪਣੇ ਸਵਰੂਪ ਦਾ ਹੀ ਪਸਾਰਾ ਲਖਦੇ ਨੇ ਵੀ ਸਭ ਪਾਸੇ ਮੇਰਾ ਹੀ ਸਰੂਪ ਪਸਰਿਆ ਹੋਇਆ, ਜੋ ਸਾਰਿਆਂ ਵਿੱਚ ਆ ਉਹ ਮੇਰੇ ਵਿੱਚ ਵੀ ਹੈ, ਜੋ ਮੇਰੇ ਵਿੱਚ ਆ ਉਹ ਸਾਰਿਆਂ ਵਿੱਚ ਹੈ। ਇਹ ਆਪਣੇ ਹੀ ਸਰੂਪ ਦੇ ਪਸਰੇ ਹੋਏ ਪਸਾਰੇ ਨੂੰ ਉਹ ਵੇਖਦੇ ਨੇ।
ਐਸੇ ਪ੍ਰੇਮ ਭਗਤ ਮਹਿ ਹਮਰੇ,
ਮਹਾਰਾਜ ਜੀ ਕਹਿੰਦੇ ਸਾਡੇ ਪੰਥ ਵਿੱਚ ਸਿੱਖਾਂ ਵਿੱਚ ਇਸ ਤਰ੍ਹਾਂ ਪ੍ਰੇਮਾ ਭਗਤੀ ਦਾ ਰਾਹ ਹੈ।
ਇੱਕ ਚਿਤ ਸਤ ਨਾਮ ਕੋ ਸਿਮਰੇ,
ਔਰ ਪ੍ਰੇਮਾ ਭਗਤੀ ਨੂੰ ਹਿਰਦੇ ਚ ਧਾਰਨ ਕਰਕੇ ਸਾਡੇ ਸਿੱਖ ਇੱਕ ਮਨ ਇੱਕ ਚਿਤ ਹੋ ਕੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਿਮਰਦੇ ਹਨ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਸਾਡੇ ਸਿੱਖ ਇਸ ਸੱਚੇ ਨਾਮ ਨੂੰ ਸਿਮਰਦੇ ਹਨ।
ਪ੍ਰੇਮ ਬਹੀਨ ਜੇ ਸਾਧਨ ਮੁਕਤ।
ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਜਿਹੜੇ ਜਿਹੜੇ ਮੁਕਤੀ ਦੇ ਸਾਧਨ ਕਹੇ ਜਾਂਦੇ ਹਨ,
ਨਿਸ਼ਫਲ ਹੋ ਤਾਂ ਸੰਤ ਕੀ ਉਕਤ।
ਇੱਕ ਸੰਤ ਦੀ ਉਕਤੀ ਵਿੱਚ ਉਹ ਸਾਰੇ ਨਿਸ਼ਫਲ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਜਿਹੜੇ ਮੁਕਤੀ ਦੇ ਬਾਕੀ ਜਿੰਨੇ ਸਾਧਨ ਕਹੇ ਜਾਂਦੇ ਨੇ ਉਹ ਸਾਰੇ ਨਿਸ਼ਫਲ ਨੇ। ਇੱਕ ਸੰਤ ਦੀ ਦ੍ਰਿਸ਼ਟੀ ਚ ਸਭ ਤੋਂ ਉੱਤਮ ਸਾਧਨ ਹੈ ਪ੍ਰੇਮ, ਔਰ ਉਹ ਪ੍ਰੇਮ ਪੈਦਾ ਹੁੰਦਾ ਪਰਮੇਸ਼ਰ ਦੇ ਸਿਮਰਨ ਦੁਆਰਾ। ਵਾਹਿਗੁਰੂ ਵਾਹਿਗੁਰੂ, ਜਪਦਿਆਂ ਜਪਦਿਆਂ ਪਰਮੇਸ਼ਰ ਦਾ ਪ੍ਰੇਮ ਪੈਦਾ ਹੁੰਦਾ, ਔਰ ਪ੍ਰੇਮ ਤੋਂ ਬਿਨਾਂ ਕੋਈ ਦੂਜਾ ਮੁਕਤੀ ਦਾ ਸਾਧਨ ਹੈ ਹੀ ਨਹੀਂ। ਜਿਹੜੇ ਮੁਕਤੀ ਦੇ ਸਾਧਨ ਪ੍ਰੇਮ ਤੋਂ ਬਿਨਾਂ ਹੋਰ ਦੱਸੇ ਜਾਂਦੇ ਨੇ, ਮਹਾਰਾਜ ਜੀ ਕਹਿੰਦੇ ਉਹ ਸਾਰੇ ਨਿਸ਼ਫਲ ਹਨ।
ਬਿਨਾਂ ਪ੍ਰੇਮ ਕਰ ਕਾਲ ਬਿਸਾਲਾ।
ਪ੍ਰੇਮ ਤੋਂ ਬਿਨਾਂ, ਪ੍ਰਭੂ ਪ੍ਰੇਮ ਤੋਂ ਬਿਨਾਂ, ਪਰਮੇਸ਼ਰ ਤੋਂ ਪ੍ਰੇਮ ਤੋਂ ਬਿਨਾਂ ਜਿਹੜੀ ਹੋਰ ਜਿੰਨੀ ਵੀ ਘਾਲਣਾ ਹੈ,
ਪ੍ਰੇਮ ਕਰਹਿ ਫਲ ਲਹਿ ਤਤ ਘਾਲਾ,
ਉਹ ਕਿਸੇ ਕੰਮ ਦੀ ਨਹੀਂ। ਹਾਂ, ਜੇ ਪ੍ਰੇਮ ਨਾਲ ਘਾਲਣਾ ਘਾਲੇ ਕੋਈ, ਤੇ ਪ੍ਰੇਮ ਨਾਲ ਘਾਲੀ ਹੋਈ ਘਾਲਣਾ ਸਫਲੀ ਹੁੰਦੀ ਹੈ। ਪ੍ਰੇਮ ਨਾਲ ਨਮਸਕਾਰ ਕਰੋ ਤੇ ਨਮਸਕਾਰ ਪ੍ਰਵਾਨ ਹੈ। ਜੇ ਪ੍ਰੇਮ ਤੋਂ ਬਿਨਾਂ ਵੇਖਾ ਵੇਖੀ ਨਮਸਕਾਰ ਕਰੋ, ਫਿਰ ਤਾਂ ਜਿਵੇਂ ਭਲਵਾਨ ਨੇ ਇੱਕ ਦੰਡ ਕੱਢਿਆ ਇੱਕ ਤੁਸੀਂ ਕੱਢ ਲਿਆ, ਬਰਾਬਰ ਹੀ ਹੈ। ਗੁਰੂ ਕਲਗੀਧਰ ਜੀ ਕਹਿੰਦੇ ਜੇ ਕੋਈ ਕਹੇ ਵੀ ਪ੍ਰੇਮ ਤੋਂ ਬਿਨਾਂ ਮੈਂ ਬੜੀਆਂ ਡੰਡੌਤਾਂ ਕਰਦਾ, ਉਹ ਕਹਿੰਦੇ ਹਜ਼ਾਰ ਹਜ਼ਾਰ ਭਲਵਾਨ ਰੋਜ਼ ਦੰਡ ਕੱਢ ਲੈਂਦੇ, ਹਜ਼ਾਰ ਹਜ਼ਾਰ, ਦੋ ਦੋ ਹਜ਼ਾਰ ਵੀ ਦੰਡ ਕੱਢਦੇ। ਕਹਿੰਦੇ ਫਿਰ ਤਾਂ ਉਹ ਤੇਰੇ ਤੋਂ ਵੱਧ ਜ਼ਿਆਦਾ ਦੰਡ ਕੱਢ ਜਾਂਦਾ, ਨਮਸਕਾਰਾਂ ਤੇ ਤੇਰੇ ਤੋਂ ਵੱਧ ਉਹ ਕਰ ਜਾਂਦਾ, ਫਿਰ ਤਾਂ ਆਤਮ ਗਿਆਨ ਉਹਨੂੰ ਹੋਣਾ ਚਾਹੀਦਾ। ਗੱਲ ਤਾਂ ਭਾਵਨਾ ਦੀ ਹੈ, ਪ੍ਰੇਮ ਦੀ। ਜੇ ਪ੍ਰੇਮ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਫਿਰ ਕੁਝ ਵੀ ਪ੍ਰਵਾਨ ਨਹੀਂ। ਪ੍ਰੇਮ ਹੈ ਤਾਂ ਸਭ ਕੁਝ ਪ੍ਰਵਾਨ ਹੈ। ਤੇਰੀ ਬੰਦਗੀ, ਤੇਰਾ ਕੀਤਾ ਨਿਤਨੇਮ, ਤੇਰੀ ਘਾਲੀ ਘਾਲਣਾ, ਤੇਰੀ ਕੀਤੀ ਸੇਵਾ, ਤੇਰਾ ਕੀਤਾ ਸਿਮਰਨ, ਸਭ ਕੁਝ ਸਫਲ ਹੈ ਜੇ ਤੂੰ ਗੁਰੂ ਨਾਲ ਪਰਮੇਸ਼ਰ ਨਾਲ ਪ੍ਰੇਮ ਕਰਦਾ। ਹਾਂਜੀ,
ਤੁਮਰੋ ਮਤ ਜੋ ਕਸ਼ਟ ਜੋਗ ਕੋ।
ਪਾਤਸ਼ਾਹ ਕਹਿੰਦੇ ਫਿਰ ਸਿੱਧੋ ਜਿਹੜਾ ਤੁਹਾਡਾ ਮਤ ਹੈ ਉਹ ਹੈ ਕਸ਼ਟ ਯੋਗ ਦਾ, ਵੀ ਬੜਾ ਕਸ਼ਟ ਦਿੰਦੇ ਹੋ ਤੁਸੀਂ ਸਰੀਰ ਨੂੰ, ਹੱਠ ਤਪ ਕਰਦੇ ਹੋ। ਮਹਾਰਾਜ ਜੀ ਕਹਿੰਦੇ ਤੁਹਾਡਾ ਜਿਹੜਾ ਮਤ ਹੈ ਉਹ ਕਸ਼ਟ ਯੋਗ ਦਾ ਹੈ।
ਕਲ ਮਹਿ ਹੋਏ ਨਾ ਲਹਿ ਰੋਗ ਕੋ।
ਕਲ ਯੁਗ ਵਿੱਚ ਤਾਂ ਲੋਕਾਂ ਕੋਲ ਹੋਣਾ ਹੀ ਨਹੀਂ ਜਿਹੋ ਜਿਹਾ ਕਸ਼ਟ ਯੋਗ ਤੁਹਾਡਾ, ਜੇ ਕੋਈ ਕਰੇਗਾ ਉਹ ਤਾਂ ਰੋਗੀ ਹੋ ਜਾਏਗਾ। ਜਿਹੜੇ ਤਰੀਕੇ ਨਾਲ ਇਹ ਪ੍ਰਾਣਾਯਾਮ ਕਰਦੇ, ਸਵਾਸ ਟਕਾਉਂਦੇ ਹੈ, ਜੇ ਕਿਤੇ ਗਲਤ ਤਰੀਕੇ ਨਾਲ ਕੋਈ ਦਸਮ ਦੁਆਰ ਵਿੱਚ ਉਹ ਸਵਾਸਾਂ ਨੂੰ ਖਿੱਚੇ ਤੇ ਦਿਮਾਗ ਦੀਆਂ ਨਸਾਂ ਪਾੜ ਕੇ ਬਹਿ ਜਾਂਦੇ। ਇਹ ਤਾਂ ਕਲਯੁਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਰੀਰਾਂ ਵਿੱਚ ਵੀ ਉਹਨਾਂ ਬਲ ਨਹੀਂ ਹੈ ਵੀ ਕੋਈ ਇੰਨਾ ਕਸ਼ਟ ਯੋਗ ਕਰ ਸਕੇ। ਹਾਂਜੀ,
ਜੇ ਪੂਰਨ ਗੁਰ ਤੇਸ ਕਰੈ।
ਹਾਂ, ਕੋਈ ਪੂਰਨ ਵਾਲੀ ਯੋਗੀ ਗੁਰੂ ਮਿਲ ਜਾਏ, ਉਹਦੇ ਕੋਲੋਂ ਜੇ ਕੋਈ ਇਸ ਕਸ਼ਟ ਯੋਗ ਨੂੰ ਸਿੱਧ ਕਰ ਵੀ ਲਵੇ।
ਅਨਿਕ ਜਤਨ ਤੇ ਮਨ ਕੋ ਥਿਰੈ।
ਪਤਾ ਨੀ ਕਿੰਨੇ ਉਹਨੂੰ ਕਸ਼ਟ ਯੋਗ ਕਰਨੇ ਪੈਣਗੇ, ਕਿੰਨੀ ਘਾਲਣਾ, ਫਿਰ ਜਾ ਕੇ ਉਹਦਾ ਮਨ ਟਿਕੇਗਾ।
ਹੁਣ ਸਿੱਧਾ ਜਬ ਆਏ ਅਗਾਰੀ।
ਫਿਰ ਇਹਦੇ ਤੋਂ ਬਾਅਦ ਮਿਲੇਗਾ ਕਿ ਉਹਨੂੰ ਕਸ਼ਟ ਯੋਗ ਕਰਕੇ ਰਿਧੀਆਂ ਸਿੱਧੀਆਂ। ਕਹਿੰਦੇ ਜਦੋਂ ਸਿੱਧੀਆਂ ਉਹਦੇ ਸਾਹਮਣੇ ਆਉਂਦੀਆਂ ਨੇ,
ਤਿੰਨ ਮੋਹ ਬਿਰ ਮੋਹ ਮਨ ਹਿਤਕਾਰੀ,
ਸਿੱਧੋ ਫਿਰ ਤੁਸੀਂ ਉਹਨਾਂ ਸਿੱਧੀਆਂ ਚ ਭਰਮ ਜਾਂਦੇ ਹੋ, ਉਹਨਾਂ ਸਿੱਧੀਆਂ ਵਿੱਚ ਹੀ ਲੱਗ ਜਾਂਦੇ ਹੋ, ਤੁਹਾਡਾ ਮਨ ਉਹਨਾਂ ਚ ਬਿਰਮ ਜਾਂਦਾ।
ਤਬ ਜਗ ਮਹਿ ਦੇਖ ਰਾਵਣ ਚਾਹੋ।
ਫਿਰ ਤੁਸੀਂ ਆਪਣੀਆਂ ਪ੍ਰਾਪਤ ਕੀਤੀਆਂ ਹੋਈਆਂ ਉਹ ਸਿੱਧੀਆਂ ਲੋਕਾਂ ਵਿੱਚ ਵਿਖਾਣਾ ਚਾਹੁੰਦੇ ਹੋ।
ਨਰ ਬਹੁ ਪੂਜ ਹਿਰਦਾਇ ਮਾਹੋ।
ਕਿਉਂ ਵਿਖਾਣਾ ਚਾਹੁੰਦੇ ਹੋ ਵੀ ਲੋਕਾਂ ਨੂੰ ਵਿਖਾਵਾਂਗੇ, ਲੋਕ ਸਾਡੀ ਪੂਜਾ ਕਰਨਗੇ, ਲੋਕ ਸਾਡਾ ਸਤਿਕਾਰ ਕਰਨਗੇ, ਸਾਡਾ ਸਨਮਾਨ ਹੋਵੇਗਾ, ਫਿਰ ਤੁਸੀਂ ਉੱਥੇ ਹੀ ਉਲਝ ਕੇ ਰਹਿ ਜਾਂਦੇ ਹੋ।
ਸਿੱਧਾ ਮੋਹ ਵਸ ਕੈ ਤਜ ਰਸ ਕੋ।
ਔਰ ਉਹਨਾਂ ਸਿੱਧੀਆਂ ਚ ਫਸ ਕੇ ਆਤਮ ਰਸ ਨੂੰ ਤਜ ਦਿੰਦੇ ਹੋ।
ਜਗਤ ਵਾਸ਼ਨਾ ਚਾਹਤ ਜਸ ਕੋ।
ਔਰ ਜਗਤ ਦੀ ਵਾਸ਼ਨਾ ਰਹਿੰਦੀ ਹੈ ਤੁਹਾਨੂੰ, ਲੋਕਾਂ ਦਾ ਜਸ ਚਾਹੀਦਾ, ਲੋਕਾਂ ਦੀ ਵਡਿਆਈ ਤੁਹਾਨੂੰ ਚਾਹੀਦੀ ਹੈ।
ਆਤਮ ਗਿਆਨੀ ਕੈ ਸਿੱਧ ਸਾਰੀ।
ਮਹਾਰਾਜ ਜੀ ਕਹਿੰਦੇ ਜਿਹੜੇ ਆਤਮ ਗਿਆਨੀ ਹੁੰਦੇ ਹੈ ਸਿੱਧੋ, ਉਹਨਾਂ ਦੇ ਕੋਲ ਜਿੰਨੀਆਂ ਸਿੱਧੀਆਂ ਨੇ ਉਹ ਆ ਜਾਂਦੀਆਂ ਨੇ।
ਹੱਥ ਜੋੜ ਕਰ ਥਿਰੈ ਅਗਾਰੀ,
ਉਹ ਸਿੱਧੀਆਂ ਹੱਥ ਜੋੜ ਕੇ ਆਤਮ ਗਿਆਨੀਆਂ ਦੇ ਸਾਹਮਣੇ ਖਲੋ ਜਾਂਦੀਆਂ ਨੇ।
ਇਨ ਕੋ ਤਜ ਕਰ ਲੇ ਰਸ ਗਿਆਨ,
ਉਹ ਇਹਨਾਂ ਸਿੱਧੀਆਂ ਨੂੰ ਛੱਡ ਕੇ ਆਤਮਾ ਦੇ ਰਸ ਨੂੰ ਮਾਣਦਾ, ਉਹ ਆਤਮਾ ਦੇ ਗਿਆਨ ਰਸ ਨੂੰ ਮਾਣਦਾ। ਸਿੱਧੀਆਂ ਆ ਵੀ ਜਾਣ ਖਲੋ ਜਾਂਦੀਆਂ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ, ਪਰ ਉਹਨਾਂ ਸਿੱਧੀਆਂ ਨੂੰ ਛੱਡ ਕੇ ਉਹ ਆਤਮ ਗਿਆਨ ਦੇ ਰਸ ਨੂੰ ਮਾਣਦੇ ਨੇ ਆਤਮ ਗਿਆਨੀ।
ਆਨੰਦ ਰੂਪ ਸਭ ਲਖੈ ਜਹਾਨ,
ਉਹ ਸਾਰਿਆਂ ਵਿੱਚ ਆਨੰਦ ਸਰੂਪ ਪਰਮੇਸ਼ਰ ਨੂੰ ਜਾਣਦੇ ਨੇ।
ਭੇਖ ਯੋਗ ਕੋ ਸਦਾ ਕਮਾਵੋ,
ਤੁਸੀਂ ਭੇਖ ਯੋਗ ਦਾ ਸਦਾ ਕਮਾਉਂਦੇ ਹੋ।
ਬਿਨਾ ਪ੍ਰੇਮ ਪ੍ਰਭ ਕੋ ਕਿਮ ਪਾਵੋ,
ਦੱਸੋ ਭਲਾ ਸਿੱਧੋ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਕਿਵੇਂ ਪਰਮੇਸ਼ਰ ਨੂੰ ਪਾਵੋਗੇ। ਯੋਗ ਦਾ ਭੇਖ ਤਾਂ ਕਮਾਉਂਦੇ ਹੋ, ਪ੍ਰੇਮ ਤਾਂ ਨਹੀਂ ਕਰਦੇ ਪਰਮੇਸ਼ਰ ਨਾਲ, ਤੇ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਤੁਸੀਂ ਪਰਮੇਸ਼ਰ ਦੇ ਸਵਰੂਪ ਨੂੰ ਕਿਵੇਂ ਪਾਓਗੇ, ਕਿਉਂਕਿ ਪਰਮੇਸ਼ਰ ਤਾਂ ਹੈ ਹੀ ਪ੍ਰੇਮਮੈ। ਅਕਾਲ ਪੁਰਖ ਦਾ ਸਰੂਪ ਹੈ ਹੀ ਪ੍ਰੇਮਮੈ, ਉਹ ਤਾਂ ਹੈ ਹੀ ਪ੍ਰੇਮ। ਉਹ ਪ੍ਰੇਮ ਪੇਰੀ, ਉਹ ਪਰਮੇਸ਼ਰ ਦਾ ਪ੍ਰੇਮ ਰੂਪ ਹੈ, ਅਕਾਲ ਪੁਰਖ ਪਿਆਰ ਰੂਪ ਹੈ। ਹਾਂਜੀ,
ਸ਼੍ਰੀ ਗੁਰੂ ਰਾਮਦਾਸ ਕਹਿ ਕਰਕੇ,
ਕਲਗੀਧਰ ਜੀ ਪਰਮੇਸ਼ਰ ਦੇ ਪ੍ਰੇਮ ਸਵਰੂਪ ਨੂੰ ਵਰਣਨ ਕਰਦੇ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਆਹਾ ਕਹਿੰਦੇ ਪਰਮੇਸ਼ਰ ਪ੍ਰੇਮ ਰੂਪ ਹੋ ਕੇ ਸਾਰਿਆਂ ਚ ਫੈਲਿਆ ਹੋਇਆ, ਜਿੱਧਰ ਵੇਖੋ ਸਾਰੇ ਪਾਸੇ ਪਰਮੇਸ਼ਰ ਪ੍ਰੇਮ ਰੂਪ ਹੋ ਕੇ ਫੈਲਿਆ ਹੋਇਆ। ਤੁਸੀਂ ਕੇਵਲ ਬਾਹਰਲਾ ਯੋਗ ਭੇਖ ਕਮਾਉਂਦੇ ਹੋ, ਪ੍ਰੇਮ ਬਿਨਾਂ ਕਿਵੇਂ ਪਾਓਗੇ ਪਰਮੇਸ਼ਰ ਨੂੰ। ਮਨ ਨਹਿ ਜੀਤੋ ਇਹਤੋ ਤਧਾਵੈ, ਮਨ ਤਾਂ ਤੁਸੀਂ ਜਿੱਤਦੇ ਨਹੀਂ, ਮਨ ਤਾਂ ਤੁਹਾਡਾ ਇੱਧਰ ਉੱਧਰ ਦੌੜਿਆ ਫਿਰਦਾ।
ਸ਼ਬਦ ਸੁਣਾਇਓ ਤਿੰਨੋ ਚਰਕੈ,
ਔਰ ਸਿੱਧੀਆਂ ਦੇ ਵਿੱਚ ਉਲਝੇ ਰਹਿੰਦੇ ਹੋ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਵਕਤ ਫਿਰ ਆਪਣੀ ਰਸਨਾ ਤੋਂ ਇੱਕ ਸ਼ਬਦ ਉਚਾਰਨ ਕੀਤਾ,
ਸ੍ਰੀ ਮੁਖ ਵਾਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਹੈ। ਮੰਗਲਾ ਚਰਨ ਕਰਦੇ ਗੁਰੂ ਰਾਮਦਾਸ ਸਾਹਿਬ ਸਿੱਧਾਂ ਨੂੰ ਉਪਦੇਸ਼ ਦੇਂਦਿਆਂ ਸ਼ਬਦ ਉਚਾਰ ਰਹੇ, ਇੱਕ ਓਅੰਕਾਰ, ਇੱਕ ਓਅੰਕਾਰ, ਇੱਕ ਅਦੁੱਤੀ ਓਅੰਕਾਰ ਜੋ ਸਭ ਚ ਵਿਆਪਕ ਹੈ, ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤਾਈਂ ਜਿਹੜਾ ਉੱਚਾ ਕਰਦੇ ਉਹਨੂੰ ਕਹਿੰਦੇ ਨੇ ਓਅੰਕਾਰ। ਜਦੋਂ ਤੁਸੀਂ ਉਚਾਰਦੇ ਹੋ ਨਾ, ਇੱਕ ਓਅੰਕਾਰ ਸਰੀਰ ਉੱਪਰ ਨੂੰ ਉੱਠਦਾ ਹੈ, ਜੋ ਉੱਚਿਆਂ ਕਰਦੇ ਵੇ ਨੀਵਿਆਂ ਨੂੰ ਕਹਿੰਦੇ ਓਅੰਕਾਰ, ਜੋ ਸਾਰਿਆਂ ਚ ਵਿਆਪਕ ਤੇ ਸਭ ਦਾ ਪ੍ਰਕਾਸ਼। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ।
ਮਹੱਲਾ ਚੌਥਾ,
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਸ਼ਬਦ ਉਚਾਰਦੇ ਹਨ,
ਰਾਗ ਆਸਾ ਘਰ ਛੇਵਾ ਕੇ ਤੀਜਾ।
ਰਾਗ ਆਸਾ ਘਰ ਛੇਵੇਂ ਕੇ ਤਿੰਨ, ਆਸਾ ਰਾਗ ਹੈ ਛੇਵੇਂ ਘਰ ਦੇ ਵਿੱਚ। ਇਹ ਪਾਵਨ ਸ਼ਬਦ ਮਹਾਰਾਜ ਜੀ ਨੇ ਗਾਇਨ ਕਰਨ ਦਾ ਹੁਕਮ ਕੀਤਾ ਤੇ ਤਿੰਨ ਸ਼ਬਦ ਅੱਗੇ ਆਉਣਗੇ। ਏਦਾਂ ਸਰਲੇਖ ਦੇ ਕੇ ਸ਼ਬਦ ਆਰੰਭਦੇ ਹਨ,
ਹੱਥ ਕਰ ਤੰਤ ਵਜਾਵੈ ਜੋਗੀ ਥੋਥਰ ਵਾਜੈ ਬੇਨ।
ਹੱਥ ਕਰ ਤੰਤ ਵਜਾਵੈ ਜੋਗੀ, ਯੋਗੀ ਜੀ ਯੋਗੀਓ, ਹੱਥ ਦੇ ਵਿੱਚ ਤੰਤੀ ਫੜੀ ਹੋਈ ਤੇ ਉਹ ਵਜਾਉਂਦੇ ਜੇ ਤੁਸੀਂ, ਇਹ ਹੱਥ ਦੇ ਵਿੱਚ ਇੱਕ ਸਾਜ ਫੜ ਕੇ ਰੱਖਦੇ ਤੰਤ। ਮਹਾਰਾਜ ਜੀ ਕਹਿੰਦੇ ਹੱਥ ਦੇ ਨਾਲ ਤਾਂ ਤੰਤ ਵਜਾਉਂਦੇ ਹੋ, ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਇਹ ਤੁਹਾਡੀ ਜਿਹੜੀ ਬੇਣ ਵੱਜ ਰਹੀ ਹੈ ਥੋਥਰ ਖਾਲੀ ਹੈ, ਕਿਸੇ ਕੰਮ ਦੀ ਨਹੀਂ, ਜੇ ਇਹਦੇ ਚ ਪ੍ਰੇਮ ਹੀ ਨਹੀਂ ਪਰਮੇਸ਼ਰ ਦਾ। ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਇਹ ਵੱਜੀ ਬੇਣ ਕਿਹੜੇ ਕੰਮ ਦੀ, ਥੋਥਰ ਖਾਲੀ ਹੈ ਨਾ। ਮੰਨ ਲਓ ਕੋਈ ਸੰਗੀਤ ਨੂੰ ਜਾਣਨ ਵਾਲਾ ਹਾਰਮੋਨੀਅਮ ਵਜਾਉਣ ਲੱਗ ਪਵੇ, ਹਾਰਮੋਨੀਅਮ ਦੀਆਂ ਸੁਰਾਂ ਵਜਾਈ ਜਾਵੇ, ਉਹਦੇ ਨਾਲ ਸ਼ਬਦ ਗਾਵੇ ਨਾ, ਕੱਲਾ ਵੱਜਿਆ ਹਾਰਮੋਨੀਅਮ ਕਿਹੜੇ ਕੰਮ ਦਾ, ਥੋਥਾ ਥੋਥਾ ਨਾ। ਕਹਿੰਦੇ ਏਦਾਂ ਜਿਹੜੀਆਂ ਤੁਸੀਂ ਬੇਣਾ ਵਜਾਉਂਦੇ ਹੋ, ਤੰਤ ਵਜਾਉਂਦੇ ਜੇ ਇਹਦੇ ਚ ਪਰਮੇਸ਼ਰ ਦਾ ਸੰਗੀਤ ਹੀ ਨਹੀਂ, ਅਕਾਲ ਪੁਰਖ ਦਾ ਭਜਨ ਹੀ ਕੋਈ ਨੀ, ਉਹਦਾ ਕੀਰਤਨ ਹੀ ਕੋਈ ਨੀ, ਤੇ ਫਿਰ ਇਹ ਤੁਹਾਡੀ ਵੱਜਣ ਵਾਲੀ ਜਿਹੜੀ ਬੇਣ ਹੈ ਇਹ ਥੋਥਰ ਹੈ, ਇਹ ਖਾਲੀ ਕਿਸੇ ਕੰਮ ਦੀ ਨਹੀਂ।
ਗੁਰਮਤ ਹਰ ਗੁਣ ਬੋਲੋ ਜੋਗੀ, ਇਹੋ ਮਨੁਆ ਹਰ ਰੰਗ ਭੇਨ।
ਜੋਗੀ ਜੀ, ਗੁਰੂ ਦੀ ਮਤ ਲੈ ਕੇ ਹਰੀ ਦੇ ਗੁਣ ਬੋਲੋ, ਗੁਰੂ ਦੀ ਮਤ ਲੈ ਕੇ ਹਰੀ ਦੇ ਗੁਣ ਬੋਲੋ। ਗੁਰਮਤ ਹਰ ਗੁਣ ਬੋਲੋ ਜੋਗੀ, ਯੋਗੀ ਜੀ ਗੁਰੂ ਦੀ ਮਤ ਲੈ ਕੇ ਹਰੀ ਦੇ ਗੁਣ ਬੋਲੋ। ਇਹ ਮਨੁਆ ਹਰ ਰੰਗ ਭੇਨ, ਆਪਣੇ ਇਸ ਮਨ ਨੂੰ ਹਰੀ ਦੇ ਰੰਗ ਚ ਭੇ ਦਿਓ। ਭੇਨ ਕਹਿੰਦੇ ਨੇ ਭੇਣਾ, ਭਿਗੋ ਦੇਣਾ, ਹਰੀ ਦੇ ਪ੍ਰੇਮ ਰੰਗ ਵਿੱਚ ਆਪਣੇ ਇਸ ਮਨ ਨੂੰ ਭਿਗੋ ਦਿਓ।
ਯੋਗੀ ਹਰ ਦੇਹੋ ਮਤੀ ਉਪਦੇਸ਼,
ਯੋਗੀ ਜੀ ਹਰੀ ਨੂੰ ਮਿਲਣ ਵਾਲੀ ਜਿਹੜੀ ਮਤ ਹੈ ਉਹ ਉਪਦੇਸ਼ ਦੇਵੋ।
ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੈ ਹਮ ਆਦੇਸ਼।
ਜਿਹੜਾ ਜੁਗਾਂ ਜੁਗਾਂ ਚ ਹਰੀ ਇੱਕੋ ਹੀ ਵਰਤ ਰਿਹਾ, ਜੁਗਾਂ ਜੁਗਾਂ ਚ ਇੱਕੋ ਹਰੀ ਵਰਤ ਰਿਹਾ, ਪਹਿਲਾਂ ਵੀ ਉਹ ਸੀ, ਹੁਣ ਵੀ ਉਹੀ ਆ, ਅੱਗੇ ਵੀ ਉਹੀ ਰਹੇਗਾ। ਮਹਾਰਾਜ ਜੀ ਕਹਿੰਦੇ ਤਿਸ ਆਗੈ ਹਮ ਆਦੇਸ਼, ਉਹਦੇ ਅੱਗੇ ਸਾਡੀ ਨਮਸਕਾਰ ਹੈ, ਉਹਨੂੰ ਸਾਡੀ ਪ੍ਰਣਾਮ ਹੈ। ਇਸੇ ਪੰਕਤੀ ਦੀ ਵਿਆਖਿਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਹੀ, ਆਦੇਸ਼ ਤਿਸ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ, ਉਸੇ ਦੀ ਵਿਆਖਿਆ, ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੈ ਹਮ ਆਦੇਸ਼। ਗੁਰੂ ਨਾਨਕ ਸਾਹਿਬ ਦੀ ਪੰਕਤੀ ਦੀ ਵਿਆਖਿਆ ਹੀ ਕਰ ਰਹੇ ਨੇ ਗੁਰੂ ਰਾਮਦਾਸ ਸਾਹਿਬ, ਕਹਿੰਦੇ ਉਹਦੇ ਅੱਗੇ ਸਾਡੀ ਆਦੇਸ਼ ਹੈ, ਨਮਸਕਾਰ ਹੈ।
ਰਹਾਉ ਗਾਵ ਹੈ ਰਾਗ ਭਾਂਤ ਬਹੁ ਬੋਲ ਹੈ, ਇਹੋ ਮਨੁਆ ਖੇਲੈ ਖੇਲ।
ਮਹਾਰਾਜ ਜੀ ਕਹਿੰਦੇ ਵੀ ਰਾਗ ਬੜੇ ਗਾਏ ਕਈ ਪ੍ਰਕਾਰ ਨਾਲ, ਉਹਨਾਂ ਰਾਗਾਂ ਵਿੱਚ ਬੜਾ ਕੁਝ ਬੋਲਿਆ। ਇਹ ਮਨੁਆ ਦਾ ਆਪਣੀਆਂ ਕਿਆ ਖੇਡੀ ਜਾਂਦਾ, ਰਾਗ ਬਾਹਰ ਗਾ ਰਹੇ ਹੋ, ਮੰਨ ਕੇ ਤੇ ਹੋਰ ਗਾਉਂਦਾ ਫਿਰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਹਰੋਂ ਬੜੇ ਰਾਗ ਬਜਾਏ, ਬੜੀਆਂ ਕਲਾਵਾਂ ਵਿਖਾਈਆਂ, ਕਲਾਕਾਰੀਆਂ ਵਿਖਾਈਆਂ, ਬੜੀਆਂ ਤੰਤੀਆਂ ਛੇੜੀਆਂ, ਪਰ ਇਹ ਜਿਹੜਾ ਮਨੁਆ ਇਹਦਾ ਹੋਰ ਹੀ ਖੇਡ ਖੇਡਦਾ ਫਿਰਦਾ ਸੱਜੇ ਖੱਬੇ। ਹਾਂਜੀ,
ਜੋ ਵਹਿ ਕੋਪ ਸਿੰਚਨ ਕੋ ਬਸਦਾ, ਉੱਠ ਬੈਲ ਗਏ ਚਰ ਵੇਲ।
ਕਹਿੰਦੇ ਉਹ ਤਾਂ ਉਹ ਗੱਲ ਹੋਈ ਵੀ ਖੂਹ ਨੂੰ ਜੋੜਿਆ ਬਲਦ ਲਾ ਕੇ, ਵੀ ਖੇਤ ਜਿਹੜਾ ਉਹ ਸਿੰਚਣਾ ਫਸਲ ਨੂੰ। ਕਹਿੰਦੇ ਜੋੜੇ ਤਾਂ ਬਲਦ ਸੀ ਵੀ ਇਹ ਖੇਤ ਨੂੰ ਸਿੰਚਣਗੇ ਫਸਲ ਨੂੰ, ਪਰ ਕਹਿੰਦੇ ਉਹ ਹੀ ਬਲਦ ਛੁੱਟ ਕੇ ਉਸੇ ਖੇਤ ਨੂੰ ਜਾ ਕੇ ਚਰ ਕੇ ਖਾ ਗਏ ਜਿਹੜੇ ਖੇਤ ਨੂੰ ਸਿੰਚਣਾ ਸੀ। ਕਹਿੰਦੇ ਜਿਹੜੇ ਗਾਣਾ ਸੀ ਇਹ ਰਾਗ ਬਾਜ ਤੰਤੀ ਸਾਜ ਵਜਾਣੇ ਸੀ, ਇਹ ਬੇਣ ਵਜਾਣੀ ਸੀ, ਇਹ ਤਾਂ ਵਜਾਣੀ ਸੀ ਮਨ ਨੂੰ ਇਕਾਗਰ ਕਰਨ ਵਾਸਤੇ, ਰੱਬ ਰੱਬ ਕਰਨ ਵਾਸਤੇ, ਤੁਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਲੋਕ ਰੀਝਣ ਸੁਣ ਕੇ, ਉਹਨਾਂ ਨੂੰ ਉਸ ਪਾਸੇ ਮਨ ਖੇਡਣ ਲੱਗ ਪਿਆ। ਸ਼ੁਭ ਗੁਣਾਂ ਦੀ ਖੇਤੀ ਤੁਹਾਡਾ ਜਿਹੜਾ ਅੰਦਰਲੇ ਵਿਕਾਰਾਂ ਰੂਪੀ ਬੈਲ ਨੇ ਉਹ ਹੀ ਚਰ ਕੇ ਖਤਮ ਕਰ ਗਏ ਹਨ।
ਕਾਇਆ ਨਗਰ ਮਹਿ ਕਰਮ ਹਰ ਬੋ ਵਹੋ, ਹਰ ਜਾਮੈ ਹਰਿਆ ਖੇਤ।
ਭਾਈ ਇਸ ਕਾਇਆ ਰੂਪੀ ਨਗਰ ਵਿੱਚ ਹਰੀ ਆਕਾਰ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਨਾਲ ਹਰੀ ਦੇ ਨਾਮ ਦਾ ਖੇਤ ਬੀਜੋ, ਹਰ ਬੋਵੋ ਹਰੀ ਦੇ ਨਾਮ ਨੂੰ ਬੋਵੋ, ਹਰ ਜਾਮੈ ਹਰਿਆ ਖੇਤ। ਜਦੋਂ ਹਰੀ ਦੇ ਨਾਮ ਨੂੰ ਬੀਜੋਗੇ ਤੇ ਫਿਰ ਇਹ ਹਰਾ ਭਰਾ ਖੇਤ ਜੰਮੇਗਾ।
ਮਨੁਆ ਅਸਥਿਰ ਬੈਲ ਮਨ ਜੋ ਵਹੋ, ਹਰ ਸਿੰਚੋ ਗੁਰਮਤ ਜੀਤ।
ਇਹ ਭਾਈ ਆਪਣੇ ਇਸ ਮਨ ਰੂਪੀ ਬੈਲ ਨੂੰ ਗੁਰੂ ਦੀ ਮਤ ਲੈ ਕੇ ਜੋੜੋ ਤੇ ਫਿਰ ਇਹਨੂੰ ਟਿਕਾ ਕੇ ਆਪਣੀ ਇਸ ਫਸਲ ਨੂੰ ਜਿਹੜੀ ਅੰਦਰ ਨਾਮ ਰੂਪੀ ਫਸਲ ਦੀ ਬਿਜਾਈ ਕੀਤੀ ਹੈ ਇਹਨੂੰ ਪਰਮੇਸ਼ਰ ਦੇ ਪ੍ਰੇਮ ਨਾਲ ਸਿੰਚੋ।
ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹ ਮਤੀ ਤਿਤ ਚੇਲ।
ਇਹ ਅਕਾਲ ਪੁਰਖ ਇਹ ਜਿੰਨੇ ਜੋਗੀ ਜੰਗਮ ਸ੍ਰਿਸ਼ਟ ਸਾਰੀ ਤੇਰੀ ਹੈ, ਤੂੰ ਜਿਹੋ ਜੀ ਮਤ ਦਿੰਦਾ ਸੰਸਾਰ ਦੇ ਜੀਆਂ ਨੂੰ ਵਾਹਿਗੁਰੂ, ਇਹ ਉਧਰ ਉਧਰ ਹੀ ਚੱਲਦੇ ਨੇ। ਜੋ ਦੇਹੋ ਮਤੀ ਤਿਤ ਚੇਲ, ਮਹਾਰਾਜ ਜਿੱਧਰ ਜਿਨ੍ਹਾਂ ਜਿਨ੍ਹਾਂ ਨੂੰ ਜਿਹੋ ਜਿਹੋ ਜੀ ਮਤ ਦਿੰਦੇ ਉਧਰ ਉਧਰ ਹੀ ਚੱਲਦੇ ਆ ਜੀਵ ਜੰਤ ਸਾਰੇ, ਇਹ ਜੋਗੀ ਜੰਗਮ ਸ੍ਰਿਸ਼ਟੀ ਜਿੰਨੀ ਵੀ ਹੈ, ਹੇ ਪ੍ਰਭੂ ਤੇਰੀ ਦਿੱਤੀ ਮਤ ਨਾਲ ਚੱਲਦੇ ਹਨ।
ਜਨ ਨਾਨਕ ਕੇ ਪ੍ਰਭ ਅੰਤਰ ਜਾਮੀ, ਹਰ ਲਾਭ ਹੋ ਮਨੁਆ ਪੇਲ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਹੇ ਪ੍ਰਭੂ ਜੀ ਮੇਰੇ ਸਵਾਮੀ ਜੀ ਤੁਸੀਂ ਅੰਤਰ ਜਾਮੀ ਹੋ, ਕਿਰਪਾ ਕਰੋ ਮੇਰੇ ਇਸ ਮਨ ਨੂੰ ਮੋੜ ਕੇ, ਪੇਲ ਦਾ ਮਤਲਬ ਹੁੰਦਾ ਮੋੜ ਕੇ ਫੇਰ ਕੇ, ਇਹਨੂੰ ਆਪਣੇ ਚਰਨਾਂ ਚ ਲਾਓ ਮਹਾਰਾਜ। ਹਰ ਲਾਭ ਉਹ ਮਨੁਆ ਪੇਲ, ਮੇਰੇ ਇਸ ਮਨ ਨੂੰ ਮੋੜ ਕੇ ਪ੍ਰੇਰ ਕੇ ਮਹਾਰਾਜ ਜੀ ਆਪਣੇ ਚਰਨਾਂ ਵਿੱਚ ਲਾਉਣਾ ਕਰੋ।
ਚੋਪਈ ਸੁਣਿਓ ਸਬਰ ਸਤਿਗੁਰ ਤੇਜ ਬੈ।
ਸਿੱਧਾਂ ਨੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖੋਂ ਇਹ ਸ਼ਬਦ ਸੁਣਿਆ,
ਸ੍ਰੀ ਨਾਨਕ ਜਾਣਿਓ ਸਿੱਧ ਤਬੈ,
ਸਿੱਧਾਂ ਦੀ ਜ਼ੁਬਾਨ ਤੋਂ ਨਿਕਲਿਆ ਆਖਿਆ ਧੰਨ ਗੁਰੂ ਨਾਨਕ ਸਾਹਿਬ ਉਹੀ ਨੇ। ਗੁਰੂ ਰਾਮਦਾਸ ਸਾਹਿਬ ਤੇ ਗੁਰੂ ਨਾਨਕ ਸਾਹਿਬ ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਬਿਲਕੁਲ ਹੀ ਇੱਕ ਨੇ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ।
ਕਰੀ ਪਰਖਿਆ ਛੋਰੀ ਗਿਣਤੀ,
ਪਰਖਿਆ ਕੀਤੀ, ਵੇਖਿਆ ਵੀ ਇਹ ਤਾਂ ਪੂਰਨ ਹੀ ਨੇ, ਉਹੀ ਨੇ, ਕੋਈ ਫਰਕ ਨਹੀਂ। ਤੇ ਜਿੰਨੀਆਂ ਮਨ ਦੀਆਂ ਗਟੀਆਂ ਗਿਣਤੀਆਂ ਸੀ ਸਿੱਧਾਂ ਨੇ ਛੱਡ ਦਿੱਤੀਆਂ, ਤਿਆਗ ਦਿੱਤੀਆਂ।
ਹੋਏ ਪ੍ਰਸੰਨ ਭਨੀ ਮੁਖ ਬਿਨਤੀ,
ਪ੍ਰਸੰਨ ਹੋ ਕੇ ਸਿੱਧ ਮੰਡਲੀ ਬੋਲੀ ਕਹਿਣ ਲੱਗੇ,
ਵਿਦਾ ਭਏ ਕਹਿ ਚਲੇ ਆਦੇਸ਼।
ਮਹਾਰਾਜ ਆਦੇਸ਼ ਹੈ ਆਪ ਜੀ ਨੂੰ, ਆਦੇਸ਼ ਹੈ, ਆਦੇਸ਼ ਹੈ। ਗੁਰਦੇਵ ਨੂੰ ਨਮਸਕਾਰ ਕਰਕੇ ਇਹ ਜਿੰਨੇ ਸਿੱਧ ਸਨ ਸਤਿਗੁਰਾਂ ਕੋਲ ਵਿਦਾ ਹੋ ਕੇ ਗਏ।
ਦੇਖਤ ਸੰਗਤ ਤਹਾਂ ਆਸ਼ੀਸ਼,
ਜਿੰਨੀ ਸੰਗਤ ਸੀ ਉੱਥੇ ਬੈਠੀ ਵੇਖ ਰਹੀ ਸੀ। ਜਦੋਂ ਇਹ ਸਿੱਧ ਬੈਠੇ ਚਰਚਾ ਕਰ ਰਹੇ ਸਨ ਤੇ ਸਤਿਗੁਰੂ ਜੀ ਦੇ ਪਾਸ ਸੰਗਤ ਬੈਠੀ ਵੇਖ ਰਹੀ ਸੀ।
ਅੰਤਰ ਧਿਆਨ ਭਏ ਤਤਕਾਲ,
ਕਹਿੰਦੇ ਸਿੱਧ ਜਦੋਂ ਬਾਹਰ ਗਏ ਤੇ ਇਕਦਮ ਅੰਤਰ ਧਿਆਨ ਹੋ ਗਏ, ਕਿਉਂਕਿ ਸਿੱਧ ਗੁਰੂ ਖਾਲਸਾ ਜੀ ਵੀ ਦੈਵੀ ਸ਼ਕਤੀਆਂ ਨੇ। ਜਿਹੜੇ ਸਿੱਧ ਮੰਡਲੀ ਹੈ ਗੋਰਖਨਾਥ ਦੇ ਸਮੇਤ, ਨਹੀਂ ਤਾਂ ਗੁਰੂ ਨਾਨਕ ਸਾਹਿਬ ਤੋਂ ਸੈਂਕੜੇ ਸਾਲ ਪਹਿਲਾਂ ਗੋਰਖਨਾਥ ਜੀ ਹੋ ਕੇ ਚਲੇ ਗਏ, ਪਰ ਉਹ ਗੁਰੂ ਸਾਹਿਬ ਨਾਲ ਵਾਰਤਾ ਕਰ ਰਹੇ ਨੇ, ਚਰਚਾ ਹੋ ਰਹੀ ਹੈ, ਸਿੱਧਾਂ ਨਾਲ ਗੋਸ਼ਟੀ ਹੋ ਰਹੀ ਹੈ, ਕਿਉਂਕਿ ਉਹ ਦੈਵੀ ਸ਼ਕਤੀਆਂ ਨੇ ਹੈਣ, ਉਹ ਗੁਰੂ ਸਾਹਿਬ ਦੀ ਤੱਕ ਪਹੁੰਚ ਕਰ ਲੈਂਦੀਆਂ। ਮਹਾਰਾਜ ਜੀ ਉਹਨਾਂ ਤੱਕ ਪਹੁੰਚਦੇ ਆ, ਸਾਡੀ ਸੁਰਤ ਉੱਥੇ ਨਹੀਂ ਜਾਂਦੀ। ਤੋ ਇਹ ਜਿੰਨੇ ਸਿੱਧ ਸਨ ਉੱਥੋਂ ਅੰਤਰ ਧਿਆਨ ਹੋ ਗਏ।
ਸਭ ਬਿਸਮਾਏ ਬਿਖਤ ਬਿਸਾਲਾ,
ਜਿਹੜੀ ਸੰਗਤ ਸੀ ਉਹ ਵੇਖ ਕੇ ਇਕਦਮ ਹੈਰਾਨ ਹੋਏ।
ਪ੍ਰਸ਼ਨ ਉੱਤਰ ਸੁਣ ਕਰ ਸਭ ਕਾਨਾ,
ਉਹਨਾਂ ਨੇ ਸਾਰੇ ਸਵਾਲ ਜਵਾਬ ਸੁਣੇ ਜੋ ਗੁਰੂ ਸਭਾ ਵਿੱਚ ਹੋਏ।
ਪਾਰ ਬ੍ਰਹਮ ਗੁਰ ਰੂਪ ਪਛਾਣਾ,
ਸਭ ਨੇ ਜਾਣਿਆ ਕਿ ਗੁਰੂ ਰਾਮਦਾਸ ਸਾਹਿਬ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਨੇ। ਤਦੇ ਹੀ ਇਹ ਜਿਹੜੇ ਸਿੱਧ ਆਏ ਸਨ ਗੁਰੂ ਚਰਨਾਂ ਤੇ ਸਜਦਾ ਕਰਕੇ ਨਮਸਕਾਰ ਕਰਕੇ ਗਏ ਨੇ ਔਰ ਅਲੋਪ ਹੋ ਗਏ ਨੇ। ਜਿਨ੍ਹਾਂ ਨੂੰ ਸਿੱਧ ਵੀ ਨਮਸਕਾਰ ਕਰਕੇ ਗਏ ਨੇ ਉਹ ਫਿਰ ਪਾਰ ਬ੍ਰਹਮ ਪਰਮੇਸ਼ਰ ਹੀ ਹਨ।
ਬੂਝੇ ਸੰਤ ਕਹਾਂ ਤੇ ਆਏ,
ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਇਹ ਜਿਹੜੇ ਸੰਤ ਆਏ ਸਨ ਇਹ ਕੌਣ ਸੀ ਤੇ ਕਿੱਥੋਂ ਆਏ ਸਨ?
ਕਹਿ ਸੁਣ ਟਿੱਕੇ ਨਾ ਤੁਰਤ ਸਿਧਾਏ,
ਮਹਾਰਾਜ ਤੁਹਾਡੇ ਨਾਲ ਬਚਨ ਬਿਲਾਸ ਕਰਕੇ ਇਕਦਮ ਚਲੇ ਗਏ ਨੇ, ਟਿਕੇ ਨਹੀਂ।
ਸਤਿਗੁਰ ਸਰਬ ਸੁਨਾਵਨ ਕੀਨ,
ਸੁਣ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਦੱਸਿਆ
ਇਹ ਗੋਰਖ ਕੋ ਪੰਥ ਪ੍ਰਵੀਨ।
ਮਹਾਰਾਜ ਜੀ ਕਹਿਣ ਲੱਗੇ ਸਿੱਖੋ ਇਹ ਗੋਰਖ ਦੇ ਚੇਲੇ ਸਨ, ਇਹ ਗੋਰਖਨਾਥ ਦਾ ਪੰਥ ਹੈ, ਉਹਨਾਂ ਦੇ ਚੇਲੇ ਸਨ, ਸਿੱਧ ਸਨ।
ਫਿਰ ਹੈ ਸਰਬ ਮਹਿ ਇੱਛਾ ਚਾਰੀ,
ਇਹ ਆਪਣੀ ਇੱਛਾ ਨਾਲ ਹੀ ਵਿਚਰਦੇ ਸਾਰੇ ਸੰਸਾਰ ਚ। ਇਹ ਬੜੇ ਬੜੇ ਸਿੱਧ ਪੁਰਸ਼ ਨੇ, ਇਹ ਆਪਣੀ ਇੱਛਾ ਦੇ ਅਨੁਸਾਰ ਸਾਰੀ ਪ੍ਰਕਿਰਤੀ ਵਿੱਚ ਵਿਚਰਦੇ ਹਨ।
ਕਰਨ ਪਰਖਿਆ ਆਏ ਹਮਾਰੀ,
ਇਹ ਸਾਡੀ ਪਰਖ ਕਰਨ ਆਏ ਸੀ, ਇਹ ਸਾਨੂੰ ਪਰਖਣ ਵਾਸਤੇ ਆਏ ਸਨ।
ਪ੍ਰਸ਼ਨ ਉੱਤਰ ਕਰ ਗਏ ਪਿਆਨ,
ਸਾਡੇ ਨਾਲ ਸਵਾਲ ਜਵਾਬ ਕਰਕੇ ਚਲੇ ਗਏ ਨੇ।
ਸਿੱਧਾ ਟਿਕ ਸਭ ਸਿੱਧ ਬਡ ਮਾਨ,
ਇਹ ਸਾਰੇ ਬੜੇ ਬੜੇ ਕਰਾਮਾਤੀ ਸਿੱਧ ਸੀ, ਬੜੀਆਂ ਬੜੀਆਂ ਸਿੱਧੀਆਂ ਦੇ ਮਾਲਕ ਸਨ।
ਹਿਮ ਸੁਨ ਕੈ ਸੰਗਤ ਹਰ ਖਾਨੀ,
ਜਦੋਂ ਗੁਰੂ ਰਾਮਦਾਸ ਸਾਹਿਬ ਦੇ ਬਚਨ ਸੰਗਤ ਨੇ ਸੁਣੇ ਬੜੇ ਖੁਸ਼ ਹੋਏ।
ਤੁਮਰੀ ਗਤ ਕਛ ਜਾਏ ਨਾ ਜਾਨੀ,
ਕਹਿਣ ਲੱਗੇ ਮਹਾਰਾਜ ਤੁਹਾਡੀ ਗਤ ਮਿਤ ਤੁਸੀਂ ਜਾਣਦੇ ਹੋ, ਇਹ ਜਾਣੀ ਨਹੀਂ ਜਾਂਦੀ।
ਸਿੱਖਿਆਨ ਹਿਤਨ ਜਰੂਪ ਤਰਿਓ ਹੈ,
ਮਹਾਰਾਜ ਸਾਡੇ ਵਰਗੇ ਜੀਵਾਂ ਦੇ ਭਲੇ ਵਾਸਤੇ ਆਪ ਜੀ ਨੇ ਮਾਨਵੀ ਸਰੀਰ ਦੀ ਖੇਡ ਧਾਰਨ ਕੀਤੀ ਹੈ।
ਸੰਗਤ ਕੋ ਕਲਿਆਣ ਕਰਿਓ ਹੈ,
ਔਰ ਆਪਣੀ ਸੰਗਤ ਦੀ ਕਲਿਆਣ ਕੀਤੀ, ਆਪ ਜੀ ਨੇ ਸੇਵਕਾਂ ਦੀ ਕਲਿਆਣ ਕੀਤੀ ਹੈ।
ਸੁਨ ਇਮ ਸਭਨ ਨਿਵਾਯੋ ਸੀਸ,
ਮਹਾਰਾਜ ਜੀ ਦੇ ਚਰਨਾਂ ਤੇ ਸਾਰੇ ਸਿੱਖਾਂ ਨੇ ਸੀਸ ਨਿਵਾਇਆ, नमस्कार कीती है।
तुम सुख दाते हो जगदीश।
महाराज तुसी सुखां दे दाते हो, सारे जगत दे ईश्वर स्वामी मालक हो।
कृपा दृष्ट संगत पर करी।
सतगुरु जी ने सारी संगत उत्ते अपनी कृपा भरी दृष्टि नाल वेख्या।
भए निहाल कितक तिस करी।
सतगुरां दी दया नाल उसे वेले अनेकां जीव निहाल हो गए, अनेक निहाल निहाल पदवी नू प्राप्त होए।
केतक दिवस बितावन कीन।
इसे तरह कुछ दिन सतगुरु जी ने बतीत कीते।
श्री सतगुरु बिसाल प्रवीन।
ऐसे सतगुरु गुरु रामदास साहिब जो सब दया दिलां दियां जानन वाले ने, प्रवीन ने, अंतरजामी हन। महाराज श्री गोइंदवाल साहब विखे कुछ दिन होर बतीत कीते।
दोहरा रामदास श्री सतगुरु रह प्रेम गलतान।
धन गुरु रामदास साहब सच्चे पातशाह हर वेले प्रेम च गलत रहिंदे हन। महाराज जी दा हिरदा हर वेले प्रेम दे विच भिजा रहिंदा। गुरु खालसा जी मेरे मन प्रेम लगो हर तीर, एहो जी अवस्था विच गुरु रामदास साहब जी विचरदे हन। एहो जी खेड दा रस माणदे आ। चर चरै तां सिद्ध होई, सिद्धी ते बुद्ध पाई। प्रेम के सर लागे तन पीतर, तां भ्रम काटिया जाई। ओ प्रेम दे अणियां वाले तीर गुरु रामदास साहब दे हिरदे नूं विन के रखदे आ। गुरु अमरदास साहब जी दे परम प्रेम विच सतगुरु गुरु रामदास साहब जी हर वेले भिजे रहिंदे, नेत्र सजल रहिंदे हन।
सत नाम सिमरन करन दे सिखे अनको दान।
सच्चे नाम दा सिमरन करन दा दान महाराज जी अपने सिखां नूं बख्श दे। जेड़ा भी सिख गुरु शरण च आउंदा ओनू गुरु रामदास साहब जी सच्चे नाम दे सिमरन दा उपदेश बख्शदे ने। इसे तरह एक तपा गुरु शरण आया है, वो कथा आप जी अगलिया प्रसंगा विच सरवण करोगे।